ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਨਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ। ਦਰਵੇਸੀ ਕੋ ਜਾਨਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹਾ, ਗੁਰਮੁਖ ਭਿਖਿਆ ਨਾਉ। ਤਿਸਕੇ ਚਰਨ ਪਖਾਲੀ ਆਹ, ਨਾਨਕ ਹਉ ਬਲਿਹਾਰ ਜਾਉ। ਜੇ ਆਸਾ ਅੰਦੇਸਾ ਤਜ ਰਹਾ, ਗੁਰਮੁਖ ਭਿਖਿਆ ਨਾਉ। ਤਿਸਕੇ ਚਰਨ ਪਖਾਲੀ ਆਹ, ਨਾਨਕ ਹਉ ਬਲਿਹਾਰ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਰੇ ਕਵਨ ਕਵਨ ਗੁਣ, ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨਨਾ ਸਾਕੋਂ, ਤੂ ਠਾਕੁਰ ਊਚ ਭਗਵਾਨ। ਤੁਮਰੀ ਮਹਿਮਾ ਬਰਨਨਾ ਸਾਕੋਂ, ਤੂ ਠਾਕੁਰ ਊਚ ਭਗਵਾਨ। ਸ਼ਬਦਾਵਤਾਰ ਬਾਣੀ ਦੇ ਬੋਹਿਤ, ਜੁਗੋਹ ਜੁਗ ਅਟਲ, ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ, ਸਾਹਿਬੇ ਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ, ਮੁਰਸ਼ਦੇ ਕਾਮਲ ਕਾਮਲੇ ਰਹਿਬਰ, ਰੌਸ਼ਨੇ ਚਿਰਾਗ ਨੂਰੇ ਨਜ਼ਰ, ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਧੰਨ ਧੰਨ ਰਾਮਦਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਵੀ ਗੁਰਦੁਆਰੇ ਆਈਏ ਜਾਂ ਲਾਈਵ ਟੈਲੀਕਾਸਟ ਰਾਹੀਂ ਗੁਰੂ ਨੂੰ ਘਰ ਬੈਠਿਆਂ ਸੁਣੀਏ, ਤੇ ਵਿਸ਼ੇਸ਼ ਤੌਰ 'ਤੇ ਤਿੰਨ ਸੱਸੇ ਧਿਆਨ ਵਿੱਚ ਰੱਖਣੇ ਨੇ। ਸੱਸਾ ਸੁਣਨਾ, ਸੱਸਾ ਸਮਝਣਾ ਅਤੇ ਸੱਸਾ ਸਮਾ ਜਾਣਾ। ਸਮਾਂ ਜਾਣ ਦਾ ਅਰਥ ਹੈ ਜੋ ਸ਼ਬਦ ਕਹਿ ਰਿਹਾ ਹੈ, ਜੋ ਗੁਰੂ ਦੀ ਬਾਣੀ ਕਹਿ ਰਹੀ ਹੈ, ਉਹੋ ਜਿਹਾ ਜੀਵਨ ਬਣਾ ਲੈਣਾ। ਅੱਜ ਕੀਰਤਨ ਬਹੁਤ ਸੁਣਨ ਨੂੰ ਮਿਲਦਾ ਹੈ, ਕੀਰਤਨ ਦਰਬਾਰ ਬਹੁਤ ਜ਼ਿਆਦਾ ਹੋ ਰਹੇ ਨੇ ਅਤੇ ਹੁਣੇ ਵੀ ਚਾਹੀਦੇ ਨੇ। ਕਲਯੁਗ ਮੈਂ ਕੀਰਤਨ ਪ੍ਰਧਾਨਾਂ, ਗੁਰਮੁਖ ਜਪਿਆ ਲਾਏ ਧਿਆਨਾਂ, ਪਰ ਐਸਾ ਨਾ ਹੋਵੇ ਕਿ ਕੀਰਤਨ ਕੇਵਲ ਕੰਨ ਰਸ ਬਣ ਜਾਵੇ। ਕੀਰਤਨ ਦਾ ਅਰਥ ਇਹ ਨਹੀਂ ਹੈ ਕਿ ਕੇਵਲ ਵਾਜੇ 'ਤੇ ਗਾ ਲੈਣਾ, ਕੀਰਤਨ ਦਾ ਅਰਥ ਹੈ ਕੀਰਤ ਰੂਪੀ ਅੰਨ। ਇਹ ਰੂਹ ਦੀ ਖੁਰਾਕ ਹੈ, ਇੱਕ ਤਨ ਦੀ ਖੁਰਾਕ, ਬਾਹਰ ਦਾ ਅੰਨ ਹੁੰਦਾ ਹੈ ਕਣਕ ਚੌਲ ਜਾਂ ਹੋਰ ਕੋਈ ਅੰਨ, ਪਰ ਇਹ ਅੰਦਰ ਦੀ ਖੁਰਾਕ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇਹ ਕੀਰਤ ਰੂਪੀ ਅੰਨ ਹੈ, ਇਹ ਭਾਵੇਂ ਗਾ ਕੇ ਸਾਨੂੰ ਬਾਣੀ ਸੁਣਨ ਨੂੰ ਮਿਲੇ, ਭਾਵੇਂ ਵਿਚਾਰ ਕੇ ਸੁਣਨ ਨੂੰ ਮਿਲੇ, ਭਾਵੇਂ ਬਾਣੀ ਨੂੰ ਪੜ੍ਹ ਕੇ ਅਸੀਂ ਨਿਤਨੇਮ ਦੇ ਰੂਪ ਵਿੱਚ ਜੀਵਨ 'ਚ ਲੈ ਆਈਏ, ਪਰ ਕਿਤੇ ਵੀ ਇਹ ਜੋ ਬਾਣੀ ਹੈ ਇਹਨੂੰ ਕੰਨ ਰਸ ਵਾਂਗ ਨਹੀਂ ਸੁਣਨਾ। ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਕੀਰਤਨ ਦਰਬਾਰ ਹੁੰਦੇ ਨੇ, ਦਸ ਦਸ ਰਾਗੀ ਜੱਥੇ ਬੁਲਾਏ ਗਏ। ਜਿਸ ਵੇਲੇ ਕੀਰਤਨ ਹੋ ਰਿਹਾ ਹੈ, ਸੰਗੀਤ ਦੀ ਧੁਨ ਵੱਜ ਰਹੀ ਹੈ, ਤਬਲੇ ਵੱਜ ਰਹੇ ਨੇ, ਸੁਰੀਲਾ ਰਾਗੀ ਗਾ ਰਿਹਾ ਹੈ, ਉਦੋਂ ਬੰਦਾ ਝੂਮਦਾ ਹੈ, ਬੜਾ ਆਨੰਦ ਆਇਆ। ਪਰ ਉਸ ਤੋਂ ਬਾਅਦ ਪ੍ਰਾਪਤੀ ਜ਼ੀਰੋ, ਜੀਵਨ ਨਹੀਂ ਬਦਲਿਆ। ਕਿਉਂ ਨਹੀਂ ਬਦਲਿਆ? ਕਿਉਂਕਿ ਕੇਵਲ ਕੰਨ ਰਸ ਸੀ। ਇਹਨੂੰ ਜਿਸ ਦਿਨ ਮਨ ਰਸ ਲੈ ਕੇ ਸੁਣਨ ਲੱਗ ਜਾਵੇਗਾ, ਭਾਵ ਕਿ ਕੋਈ ਵੀ ਕੰਮ ਤੁਸੀਂ ਕਰੋ, ਜੇ ਮਨ ਕਰਕੇ ਕਰਦੇ ਹੋ ਉਹ ਕੰਮ ਬਹੁਤ ਚੰਗਾ ਅਤੇ ਸੋਹਣਾ ਹੁੰਦਾ ਹੈ। ਭਾਵੇਂ ਘਰ ਦੇ 'ਚ ਭੋਜਨ ਹੀ ਬਣਾਓ, ਜੇ ਬਣਾਉਣ ਲੱਗਿਆਂ ਮਨ ਉਹਦੇ ਵਿੱਚ ਪੂਰਨ ਤੌਰ 'ਤੇ ਲੱਗਿਆ ਹੋਇਆ, ਪ੍ਰਸੰਨਤਾ ਨਾਲ ਕੋਈ ਭੈਣ ਬੇਟੀ ਲੰਗਰ ਬਣਾ ਰਹੀ ਹੈ, ਉਹ ਲੰਗਰ ਬਹੁਤ ਸੋਹਣਾ ਬਣੇਗਾ। ਖਾਣ ਲੱਗਿਆਂ ਵੀ ਜੇ ਕਿਤੇ ਮਨ ਕਰਕੇ ਕੋਈ ਪ੍ਰਸੰਨ ਹੋ ਕੇ ਖਾਂਦਾ ਹੈ, ਭੋਜਨ ਚੰਗਾ ਲੱਗੇਗਾ। ਪਰ ਜੇ ਮਨ ਕਰਕੇ ਹੀ ਨਹੀਂ ਕੁਝ ਕੀਤਾ, ਦੁਨੀਆਂ ਦਾ ਕੋਈ ਵੀ ਕੰਮ ਚੰਗਾ ਨਹੀਂ ਹੋ ਸਕਦਾ। ਬਿਲਕੁਲ ਇਉਂ ਜਿਸ ਦਿਨ ਕਥਾ ਦੇ ਵਿੱਚ, ਕੀਰਤਨ ਦੇ ਵਿੱਚ ਤੁਹਾਡਾ ਮਨ ਰਸ ਲੈਣ ਲੱਗ ਜਾਵੇਗਾ, ਉਸ ਵੇਲੇ ਮਨ ਕਿਤੇ ਭਟਕੇਗਾ ਨਹੀਂ। ਕੰਨ ਰਸ ਤੋਂ ਮਨ ਰਸ ਤੱਕ ਪਹੁੰਚ ਜਾਓਗੇ, ਉਸ ਤੋਂ ਬਾਅਦ ਅਗਲੀ ਗੱਲ ਆਤਮ ਰਸ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਗੁਰਦੁਆਰੇ ਆਉਣਾ ਵੱਖਰੀ ਗੱਲ ਹੈ, ਗੁਰਦੁਆਰੇ ਆ ਕੇ ਗੁਰਦੁਆਰੇ ਦਾ ਹੋ ਜਾਣਾ, ਗੁਰੂ ਦਾ ਹੋ ਜਾਣਾ ਵੱਖਰੀ ਗੱਲ ਹੈ। ਗੁਰਦੁਆਰਾ ਹੋਏ ਸੋਝੀ ਪਾਏ ਸੀ, ਦਰਵੇਸ਼ ਅਖਵਾ ਲੈਣਾ ਇੱਕ ਵੱਖਰੀ ਗੱਲ ਹੈ, ਦਰਵੇਸ਼ ਹੋ ਜਾਣਾ ਇੱਕ ਵੱਖਰੀ ਗੱਲ ਹੈ। ਅੱਜ ਸਤਿਗੁਰੂ ਜੀ ਦਾ ਹੁਕਮ ਸਾਨੂੰ ਕੀ ਸਮਝਾ ਰਿਹਾ ਹੈ? ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ, ਇਹ ਵਿਚਾਰ ਕਰਵਾ ਲੈਣ, ਇਹ ਵਿਚਾਰ ਹੋ ਜਾਵੇ ਅਤੇ ਆਪ ਸਾਰਿਆਂ ਨੂੰ ਸਮਝ ਆਵੇ। ਕਿਰਪਾ ਗੁਰੂ ਨੇ ਕਰਨੀ ਹੈ, ਅਸੀਸ ਆਪ ਸਾਰਿਆਂ ਨੇ ਮਿਲ ਕੇ ਦੇਣੀ ਹੈ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਮਹੱਲਾ ਤੀਜਾ। ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ, ਸਲੋਕ ਨੂੰ ਬਿਲਕੁਲ ਇਉਂ ਜਾਣਿਆ ਕਰੋ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਅੱਠ ਬੰਦ ਹੁੰਦੇ ਨੇ ਨਾ ਬਾਣੀ ਦੇ, ਅਤੇ ਸਲੋਕ ਕੇਵਲ ਇੱਕ ਲਾਈਨ ਜਾਂ ਦੋ ਲਾਈਨ ਦਾ ਹੁੰਦਾ ਕਈ ਵਾਰੀ, ਪਰ ਪੂਰਾ ਅਰਥ ਉਹਦੇ ਵਿੱਚ ਲੁਕਿਆ ਹੁੰਦਾ ਹੈ। ਬਿਲਕੁਲ ਇਉਂ ਜਾਣੋ ਜਿਸ ਤਰ੍ਹਾਂ ਤੁਸੀਂ 10 ਕਿੱਲੇ 10 ਏਕੜ ਜ਼ਮੀਨ ਵਿੱਚ ਫਸਲ ਬੀਜੀ, ਜਿਸ ਵੇਲੇ ਉਹ ਫਸਲ ਪ੍ਰਾਪਤ ਹੋਈ, ਹੋ ਸਕਦਾ ਹੈ ਇੱਕ ਟਰੱਕ ਜਾਂ ਟਰਾਲੀ ਦੇ ਵਿੱਚ ਸਾਰੀ ਫਸਲ ਸਮਾ ਜਾਵੇ, ਪਰ ਜਦ ਉਹਨੂੰ ਜਾ ਕੇ ਮੰਡੀ 'ਚ ਬਾਜ਼ਾਰ 'ਚ ਵੇਚੋਗੇ, ਇਹ ਵੀ ਹੋ ਸਕਦਾ ਹੈ ਕਿ ਕੁਝ ਹਜ਼ਾਰ ਲੱਖ ਰੁਪਏ ਪ੍ਰਾਪਤ ਹੋਣ, ਉਹ ਇੱਕ ਜੇਬ ਦੇ ਵਿੱਚ ਆ ਜਾਣਗੇ। ਉਹ ਜੋ ਪੈਸਾ ਹੈ ਉਹਦੇ ਨਾਲ ਬੜੇ ਬੜੇ ਕੀਮਤੀ ਹੀਰੇ ਮਿਲਦੇ ਨੇ। ਜੇ ਕਿਤੇ ਜਾ ਕੇ ਇੱਕ ਹੀਰਾ ਖਰੀਦ ਲਓ ਤੇ ਹੋ ਸਕਦਾ ਹੈ ਉਹ ਤੁਹਾਡੀ ਤਲੀ ਤੇ ਬੜਾ ਬਰੀਕ ਜਾਂ ਨਜ਼ਰ ਆਵੇ ਜਾਂ ਜੇਬ ਵਿੱਚ ਰੱਖ ਲਓ ਭਾਰ ਨਹੀਂ, ਪਰ ਉਹ ਕੇਵਲ ਹੀਰਾ ਨਹੀਂ, ਉਹਦੇ 'ਚ 10 ਏਕੜ ਦੀ ਬਰਕਤ ਸ਼ਮਾਈ ਹੋਈ ਹੈ। ਬਿਲਕੁਲ ਇਉਂ ਇਹ ਜੋ ਸਲੋਕ ਹੁੰਦਾ ਹੈ ਨਾ, ਇਹਦੇ ਵਿੱਚ ਅਗਲੀ ਸਾਰੀ ਵਿਚਾਰ ਦਾ ਨਿਚੋੜ ਸਮਾਇਆ ਹੁੰਦਾ ਏ। ਜੇ ਸਲੋਕ ਨੂੰ ਸਮਝ ਲਈਏ ਤੇ ਅੱਗੇ ਬੜਾ ਸੁਖੈਨ ਹੋ ਜਾਂਦਾ ਏ ਚੰਗੀ ਤਰ੍ਹਾਂ ਬਾਣੀ ਨੂੰ ਸਮਝਣਾ।
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ਼,
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਦਰਵੇਸ਼ ਕਈ ਵਾਰੀ ਫਕੀਰ ਨੂੰ ਕਿਹਾ ਜਾਂਦਾ ਹੈ। ਦਰਵੇਸ਼ ਦਾ ਅਰਥ ਬੜਾ ਡੂੰਘਾ ਹੈ। ਦਰ ਦਰਵਾਜ਼ਾ ਤੇ ਵੇਸ਼ ਦਰਵਾਜ਼ੇ ਦਾ ਵੇਸ਼। ਕਈ ਵਾਰੀ ਮਾਤਾਵਾਂ ਭੈਣਾਂ ਆਪ ਤਿਆਰ ਕਰ ਲੈਂਦੀਆਂ ਨੇ ਦਰਵਾਜ਼ੇ ਦਾ ਵੇਸ਼, ਜਾਂ ਕਿਤੇ ਬਾਜ਼ਾਰ ਤੋਂ ਖਰੀਦ ਕੇ ਲਿਆਉਂਦੀਆਂ ਨੇ ਤੇ ਜਿਸ ਵੇਲੇ ਉਹਨੂੰ ਦਰਵਾਜ਼ੇ ਦੇ ਸ਼ਿੰਗਾਰ ਲਈ ਟੰਗਿਆ ਜਾਂਦਾ ਹੈ ਨਾ, ਤੇ ਹਮੇਸ਼ਾ ਉਹ ਪੁੱਠਾ ਟੰਗਿਆ ਹੁੰਦਾ ਏ, ਤਾਂ ਜਾ ਕੇ ਉਹ ਦਰਵਾਜ਼ੇ ਨੂੰ ਵੇਸ਼ ਦਿੰਦਾ ਏ। ਕਹਿੰਦੇ ਦਰਵੇਸ਼ ਬਣਨਾ ਸੌਖਾ ਨਹੀਂ ਹੈ। ਜੇ ਮਾਲਕ ਵਾਹਿਗੁਰੂ ਜੀ ਦੇ ਦਰ ਦਾ ਵੇਸ਼ ਬਣਨਾ ਹੈ ਨਾ, ਤੇ ਸਿੱਖਾ ਯਾਦ ਰੱਖੀ ਗੁਰੂ ਦਰਬਾਰ ਤੇ ਇਉਂ ਜਿੱਦਾਂ ਪੁੱਠਾ ਟੰਗਿਆ ਰਹਿਣਾ ਪੈਂਦਾ ਏ, ਇਹੋ ਜੀ ਚਾਕਰੀ ਕਰਨੀ ਪੈਂਦੀ ਹੈ, ਇਹੋ ਜੀ ਘਾਲਣਾ ਘਾਲਣੀ ਪੈਂਦੀ ਹੈ, ਤਾਂ ਜਾ ਕੇ ਕਿਤੇ ਉਸ ਰੱਬ ਦੇ ਦਰ ਦਾ ਦਰਵੇਸ਼ ਬਣ ਸਕਦਾ ਹੈ ਕੋਈ। ਇਹ ਨਾਮ ਜੋ ਨੇ ਨਾ ਬੜੇ ਡੂੰਘੇ ਅਰਥ ਰੱਖਦੇ ਨੇ। ਇਹ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦੇ ਦਿਹਾੜੇ ਚੱਲੇ ਨਾ, ਐਵੇਂ ਨਹੀਂ ਨੇ ਬਾਬਾ ਅਜੀਤ ਸਿੰਘ ਦਾ ਨਾਮ ਕਹਿ ਲਓ ਅਜੀਤ ਸਿੰਘ, ਨਹੀਂ, ਅਜੀਤ ਸਿੰਘ ਦਾ ਬੜਾ ਡੂੰਘਾ ਅਰਥ ਹੈ। ਜਿੱਦਣ ਪੰਘਾਣੀ ਦਾ ਯੁੱਧ ਜਿੱਤ ਕੇ ਆਏ ਸਨ ਸਤਿਗੁਰੂ ਜੀ, ਉਦੋਂ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਤੇ ਨਾਮ ਰੱਖਿਆ ਸੀ ਅਜੀਤ ਸਿੰਘ। ਅਜੀਤ ਸਿੰਘ ਉਹ ਜਿਹਨੂੰ ਕੋਈ ਜਿੱਤ ਨਾ ਸਕੇ। ਜਦ ਚਮਕੌਰ ਦਾ ਸਾਕਾ ਵਾਪਰਿਆ ਨਾ, ਸਿੰਘ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤੇ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਸਾਹਮਣੇ ਆ ਗਏ, ਵੀਰ ਆਸਨ ਲਾ ਕੇ ਗੋਡੇ ਟੇਕ ਕੇ ਹੱਥ ਜੋੜ ਕੇ ਕਿਹਾ, ਗੁਰੂ ਪਿਤਾ ਜੀ ਮੈਨੂੰ ਵੀ ਜੰਗ ਦੇ ਮੈਦਾਨ 'ਚ ਜਾਣ ਦੀ ਆਗਿਆ ਬਖਸ਼ੋ, ਮੈਂ ਵੇਖ ਰਿਹਾ ਮੇਰੇ ਸਿੰਘ ਭਰਾ ਜਾਨਾਂ ਹੂਲ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਅਜੀਤ ਸਿੰਘ ਜਿੱਦਣ ਪੰਘਾਣੀ ਦਾ ਯੁੱਧ ਜਿੱਤ ਕੇ ਆਏ ਸਾਂ ਤੇਰਾ ਨਾਮ ਰੱਖਿਆ ਸੀ ਅਜੀਤ ਸਿੰਘ, ਜਿਹਨੂੰ ਕੋਈ ਜਿੱਤ ਨਾ ਸਕੇ, ਵੇਖ ਜੰਗ ਦੇ ਮੈਦਾਨ 'ਚ ਜਾ ਰਿਹਾ ਹੈ, ਤੇਰੀ ਛਾਤੀ ਉੱਤੇ ਜਿਤਨੇ ਮਰਜ਼ੀ ਵਾਰ ਹੋਣ ਪਰ ਤੇਰੀ ਪਿੱਠ ਉੱਤੇ ਇੱਕ ਵੀ ਵਾਰ ਨਹੀਂ ਹੋਣਾ ਚਾਹੀਦਾ, ਕਿਤੇ ਕੋਈ ਇਹ ਨਾ ਕਹਿ ਦੇਵੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਪਿੱਠ ਵਿਖਾ ਕੇ ਦੌੜ ਰਿਹਾ ਸੀ। ਬੜੀ ਚੜ੍ਹਦੀ ਕਲਾ 'ਚ ਆ ਕੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਗੁਰੂ ਪਿਤਾ ਜੀ ਤੁਸੀਂ ਮੈਨੂੰ ਨਾਮ ਅਜੀਤ ਸਿੰਘ ਦਿੱਤਾ ਹੈ, ਮੈਂ ਕਿਸੇ ਤੋਂ ਜਿੱਤਿਆ ਥੋੜ੍ਹਾ ਜਾਵਾਂਗਾ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਂਗਾ। ਜੇ ਮੈਂ ਜਿੱਤ ਗਿਆ ਤਾਂ ਠੀਕ ਹੈ, ਹਾਰ ਕੇ ਜਿੰਦਾ ਵਾਪਸ ਮੂੰਹ ਨਹੀਂ ਵਿਖਾਵਾਂਗਾ। ਜਿਹੜਾ ਸਨਮੁਖ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਜਾਵੇ ਨਾ, ਉਹਨੂੰ ਕਦੀ ਕੋਈ ਜਿੱਤ ਨਹੀਂ ਸਕਦਾ, ਉਹ ਤੇ ਸਗੋਂ ਮੈਦਾਨ ਜਿੱਤ ਲੈਂਦਾ ਹੈ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਵੋ ਮੌਤ ਵੀ ਹਯਾਤ ਹੈ, ਉਹ ਤੇ ਮੌਤ ਵੀ ਹਯਾਤੀ ਬਣ ਜਾਂਦੀ ਹੈ, ਜ਼ਿੰਦਗੀ ਬਣ ਜਾਂਦੀ ਹੈ। ਦਾਸ ਅਰਜ ਕਰ ਰਿਹਾ ਸੀ, ਨਾਮ ਦੇ ਡੂੰਘੇ ਅਰਥ ਹੁੰਦੇ ਨੇ। ਸਾਹਿਬਜ਼ਾਦਿਆਂ ਦੇ ਚਾਰੇ ਨਾਮ, ਪਹਿਲਾ ਨਾਮ ਅਜੀਤ ਸਿੰਘ, ਉਹਦਾ ਭਾਵ ਹੈ ਜਿਹਨੂੰ ਕੋਈ ਜਿੱਤ ਨਾ ਸਕੇ। ਦੂਜਾ ਨਾਮ ਜੁਝਾਰ ਸਿੰਘ, ਜਿੱਤੇਗਾ ਉਹੀ ਜਿਹਦੇ ਅੰਦਰ ਜੂਝਣ ਦਾ ਜਜ਼ਬਾ ਹੋਵੇਗਾ, ਜੋ ਜੁਝਾਰੂ ਹੋਵੇਗਾ, ਜੁਝਾਰ ਸਿੰਘ ਹੋਵੇਗਾ। ਤੇ ਜੂਝੇਗਾ ਉਹੀ ਜੋ ਜ਼ੋਰਾਵਰ ਹੋਵੇਗਾ, ਜੋ ਬਲਵਾਨ ਹੋਵੇਗਾ। ਤੇ ਜੋ ਬਲਵਾਨ ਹੋਵੇਗਾ, ਜਿੱਥੇ ਤਿੰਨ ਗੁਣ ਇਕੱਠੇ ਹੋ ਜਾਣਗੇ, ਜਿੱਤਣ ਦਾ ਜਜ਼ਬਾ, ਜੁਝਾਰੂ ਹੋਣ ਦਾ ਜਜ਼ਬਾ, ਤੇ ਜ਼ੋਰਾਵਰ ਵੀ ਹੋਵੇ, ਬਲਵਾਨ ਵੀ ਹੋਵੇ, ਜਿੱਥੇ ਤਿੰਨ ਗੁਣ ਇਕੱਠੇ ਹੋ ਜਾਣਗੇ ਉੱਥੇ ਫਤਿਹ ਨਿਸ਼ਚਿਤ ਹੋ ਜਾਂਦੀ ਹੈ, ਉੱਥੇ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ। ਤੇ ਫਿਰ ਉੱਥੇ ਫਤਿਹ ਸਿੰਘ ਭਾਵ ਕੀ ਹਰ ਜਗ੍ਹਾ ਫਤਿਹ ਪ੍ਰਾਪਤ ਕਰਨੀ। ਬਿਲਕੁਲ ਇਉਂ ਦਰਵੇਸ਼ ਨਾਮ ਦਾ ਡੂੰਘਾ ਅਰਥ ਹੈ, ਜੋ ਰੱਬ ਦੇ ਦਰ ਦਾ ਵੇਸ਼ ਬਣਨਾ ਚਾਹੇ ਉਹਨੂੰ ਇਹੋ ਜਿਹੀ ਕਠਿਨ ਘਾਲਣਾ ਘਾਲਣੀ ਪੈਂਦੀ ਹੈ। ਐਵੇਂ ਨਹੀਂ ਕਹਿ ਦਿੱਤਾ ਕਿ ਮੈਨੂੰ ਦਰਵੇਸ਼ ਦੁਨੀਆ ਕਹਿੰਦੀ ਹੈ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਹੋਂ ਫਿਰਾਂ। ਲੋਕ ਕਹਿ ਦਰਵੇਸ਼, ਕਹਿੰਦੇ ਮੈਂ ਤੇ ਗੁਨਾਹਾਂ ਨਾਲ ਅੰਦਰ ਕਾਲਾ ਹੋਇਆ ਪਿਆ ਹਾਂ, ਤੇ ਬਾਹਰ ਦੇ ਕਾਲੇ ਕੱਪੜੇ ਵੇਖ ਕੇ ਕੋਈ ਮੈਨੂੰ ਦਰਵੇਸ਼ ਕਹਿ ਦੇਵੇ। ਦਰਵੇਸ਼ ਇਉਂ ਨਹੀਂ ਬਣਿਆ ਜਾਂਦਾ। ਸਾਹਿਬ ਅੱਜ ਕਹਿ ਰਹੇ ਨੇ ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਦਰਵੇਸ਼ੀ ਨੂੰ, ਰੱਬ ਦੇ ਦਰ ਦੀ ਫਕੀਰੀ ਨੂੰ ਕੋਈ ਵਿਰਲਾ ਫਕੀਰ ਜਾਣ ਸਕਦਾ ਏ, ਜੋ ਉਸ ਅਵਸਥਾ ਤੇ ਪਹੁੰਚ ਚੁੱਕਿਆ ਹੋਵੇ, ਜੋ ਉਹੋ ਜਿਹਾ ਦਰਵੇਸ਼ ਹੋਵੇ।
ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸਾ।
ਜੇ ਕੋਈ ਦਰਵੇਸ਼ ਇਹੋ ਜਿਹਾ ਹੋਵੇ, ਫਕੀਰੀ ਧਾਰਨ ਕਰਕੇ ਜਗ੍ਹਾ ਜਗ੍ਹਾ ਦਾ ਮੰਗਤਾ ਬਣਿਆ ਹੋਵੇ, ਜੇ ਘਰ ਘਰ ਹੰਡਾ ਮੰਗਦਾ ਤੇ ਕਹਿੰਦੇ ਤਿਗ ਜੀਵਨ ਤਿਗ ਵੇਸ਼, ਇਹੋ ਜੇ ਦਰਵੇਸ਼ ਦੇ ਵੇਸ਼ ਤੇ ਧਿਕਾਰ ਹੈ, ਇਹੋ ਜੇ ਦਰਵੇਸ਼ ਦੇ ਜੀਵਨ ਉੱਤੇ ਧਿਕਾਰ ਹੈ, ਜੋ ਇੱਕ ਦਰ ਦਾ ਮੰਗਤਾ ਬਣਨ ਦੀ ਜਗ੍ਹਾ ਦਰ ਦਰ ਦਾ ਮੰਗਤਾ ਬਣਦਾ ਫਿਰੇ। ਗੱਲ ਚੇਤੇ ਆ ਗਈ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਦਿਨ ਕਹਿੰਦੇ ਨੇ ਕੇਸੀ ਇਸ਼ਨਾਨ ਕੀਤਾ ਤੇ ਕੇਸ ਹਰੇ ਪੈ ਕਰਦੇ ਸਨ ਅਨੰਦਪੁਰ ਸਾਹਿਬ ਦੀ ਪਹਾੜੀ ਉੱਤੇ, ਕੇਸ ਸੁਕਾ ਰਹੇ ਸਨ, ਹਵਾ ਤੁਰ ਰਹੀ ਸੀ ਤੇ ਹਵਾ ਨਾਲ ਭਾਈ ਸਾਹਿਬ ਜੀ ਨੇ ਗੱਲ ਕੀਤੀ, ਆਵਾਜ਼ ਮਾਰੀ, ਇਹ ਹਵਾ ਤੂੰ ਰੁੱਕ, ਦੇਖੋ ਅੰਦਰ ਦੀ ਉਡਾਰੀ ਹੈ। ਜਿਸ ਤਰ੍ਹਾਂ ਫਰੀਦ ਸਾਹਿਬ ਜੀ ਨੇ ਕੋਇਲ ਨਾਲ ਗੱਲ ਕਰ ਲਈ, ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਰੋਵਰ ਨਾਲ ਗੱਲ ਕਰ ਲਈ, ਪੱਬਰ ਤੂੰ ਹਰਿਆਵਲਾ ਕੌਲਾ ਕੰਚਨ ਵੰਨ, ਫਿਰ ਜਵਾਬ ਵੀ ਆਪ ਲੈ ਲਿਆ ਸੀ। ਬਿਲਕੁਲ ਇਉਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਆ ਹਵਾ ਤੂੰ ਰੁੱਕ, ਮੇਰੀ ਗੱਲ ਸੁਣ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੰਘ ਹਾਂ। ਕਹਿੰਦੇ ਹਵਾ ਨੇ ਕਿਹਾ, ਸਦਕੇ ਤੇਰੇ ਤੋਂ, ਤੂੰ ਗੁਰੂ ਦਾ ਚਾਕਰ ਹੈ, ਗੁਰੂ ਦਾ ਸਿੱਖ ਹੈ, ਪਰ ਮੇਰਾ ਸੁਭਾਵ ਨਹੀਂ ਹੈ ਰੁਕਣਾ, ਪਰ ਤੇਰੀ ਗੱਲ ਜ਼ਰੂਰ ਸੁਣਾਂਗੀ। ਉਦੋਂ ਭਾਈ ਸਾਹਿਬ ਜੀ ਨੇ ਕਿਹਾ ਕਿ ਹਵਾ ਜਦ ਕੋਈ ਗੁਜ਼ਰ ਜਾਂਦਾ ਏ, ਮਰ ਜਾਂਦਾ ਏ, ਉਹਦਾ ਸੰਸਕਾਰ ਕੀਤਾ ਜਾਂਦਾ ਏ, ਤੇਰਾ ਸੁਭਾਵ ਹੈ, ਉਹਦੀ ਮੜੀ ਦੀ ਰਾਖ ਨੂੰ ਤੂੰ ਉਡਾ ਕੇ ਲੈ ਜਾਂਦੀ ਹੈ ਤੇ ਜਗ੍ਹਾ ਜਗ੍ਹਾ ਰੋਲਦੀ ਹੈ। ਮੇਰੇ ਨਾਲ ਇੱਕ ਵਾਅਦਾ ਕਰ, ਇੱਕ ਵਚਨ ਦੇ, ਪ੍ਰੋਮਿਸ ਕਰ ਕਿ ਤੂੰ ਜਿਸ ਵੇਲੇ ਨੰਦ ਲਾਲ ਮਰ ਜਾਵੇ ਤੇ ਉਹਦੇ ਮੜੀ ਦੀ ਰਾਖ ਨੂੰ ਕਹਿੰਦੇ ਤੂੰ ਉਡਾ ਕੇ ਜਗ੍ਹਾ ਜਗ੍ਹਾ ਦਰ ਦਰ ਤੇ ਨਾ ਲੈ ਕੇ ਜਾਵੀਂ, ਮੈਨੂੰ ਜੇ ਉਦੋਂ ਵੀ ਲੈ ਕੇ ਜਾਣਾ ਹੈ ਤੇ ਮੇਰੀ ਮੜੀ ਦੀ ਰਾਖ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਲੈ ਜਾਵੀਂ। ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਜਿਉਂਦਿਆਂ ਜੀ ਤੇ ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੋ ਕੇ ਰਿਹਾ ਤੇ ਮਰਗਿਆਂ ਤੋਂ ਪਿੱਛੋਂ ਇਹ ਦਰ ਦਰ ਦਾ ਮੰਗਤਾ ਬਣਿਆ ਫਿਰਦਾ ਏ। ਬਚਨ ਕਹਿ ਦਿੱਤੇ, ਮੱਬਰ ਇਹ ਬਾਦ ਖਾਕਮ ਦੁਸ਼ਮਨਨ ਸਰਜਨਸ ਕੁਨਦ ਕੇ ਹਰ ਜਾਈ ਅਸਤ। ਲੋਕ ਬੇਵਫਾ ਕਹਿਣਗੇ ਮੈਨੂੰ, ਪੰਜਾਬੀ ਚ ਤਰਜਮਾ ਇਸਦਾ ਕੀਤਾ, ਗੁਰੂ ਦਰੋਂ ਨਾ ਚੁੱਕ ਲੈ ਜਾਵੀਂ, ਗੁਰੂ ਦਰੋਂ ਨਾ ਚੁੱਕ ਲੈ ਜਾਵੀਂ, ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਨੇਹ ਲਗਾਏ, ਇਹਨੇ ਥਾਂ ਥਾਂ ਨੇਹ ਲਗਾਏ। ਮਰ ਗਿਆ ਤੋਂ ਬਾਅਦ ਵੀ ਭਾਈ ਸਾਹਿਬ ਜੀ ਗੁਰੂ ਦੇ ਹੋਕੇ ਰਹਿਣਾ ਚਾਹੁੰਦੇ ਨੇ, ਸਾਨੂੰ ਥੋੜ੍ਹਾ ਜਿਹਾ ਦੁੱਖ ਪੈ ਜਾਵੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜੇ ਮਰੀਆਂ ਮਸਾਣਾ ਕਬਰਾਂ ਜਾਂ ਤਾਂਤਰਿਕਾਂ ਕੋਲ ਭਟਕੀਏ, ਦੇਹਧਾਰੀ ਗੁਰੂਆਂ ਕੋਲ ਭਟਕੀਏ, ਤੇ ਫਿਰ ਚੇਤੇ ਰੱਖਿਓ ਅਸੀਂ ਕਿੱਥੇ ਖੜੇ ਹਾਂ। ਫਿਰ ਅਸੀਂ ਵੀ ਭੰਗਮੰਗਤੇ ਬਣ ਜਾਂਦੇ ਹਾਂ, ਫਿਰ ਸਾਡੇ ਜੀਵਨ ਉੱਤੇ ਵੀ ਗੁਰੂ ਕਹਿੰਦਾ ਧਿਕਾਰ ਹੈ। ਫਿਰ ਸਾਹਿਬ ਕਹਿੰਦੇ ਇਹੋ ਜੀ ਫਕੀਰੀ ਦਰਵੇਸ਼ੀ ਉੱਤੇ ਵੀ ਧਿਕਾਰ ਹੈ।
ਜੇ ਆਸਾ ਅੰਦੇਸਾ ਤਜ ਰਹਾ ਗੁਰਮੁਖ ਭਿਖਿਆ ਨਾਉ।
ਕਹਿੰਦੇ ਜਿਹੜਾ ਗੁਰਮੁਖ ਅੰਦਰੋਂ ਆਪਣੀ ਆਸਾਵਾਂ ਨੂੰ ਮੁਕਾ ਦਿੰਦਾ ਏ, ਆਪਣੇ ਅੰਦੇਸ਼ਿਆਂ ਨੂੰ ਚਿੰਤਾ ਝੋਰਿਆਂ ਨੂੰ ਮੁਕਾ ਦਿੰਦਾ ਹੈ ਤੇ ਕੇਵਲ ਵਾਹਿਗੁਰੂ ਜੀ ਦੇ ਨਾਮ ਦੀ ਭਿਖਿਆ ਮੰਗਦਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਜੋ ਇੱਥੇ ਪਹੁੰਚ ਜਾਂਦਾ ਏ, ਸਾਹਿਬ ਕਹਿੰਦੇ ਅਸਲ ਵਿੱਚ ਉਹ ਗੁਰਮੁਖ ਹੁੰਦਾ ਹੈ ਜੋ ਇੱਕ ਦਰ ਦਾ ਮੰਗਤਾ ਬਣਦਾ ਹੈ। ਪਰ ਮੰਗਤਾ ਬਣਨਾ ਵੀ ਸੌਖਾ ਨਹੀਂ ਹੈ। ਆਵਤ ਹੈ ਜਾਕੇ ਭੀਖ ਮੰਗਣ ਭਿਖਾਰੀ, ਦੀਨ ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੱਜਣਾ, ਜੇ ਭਿਖਾਰੀ ਬਣਨਾ ਗੁਰੂ ਦਰਬਾਰ ਵੱਲ ਤੁਰਦਾ ਹੈ, ਫਿਰ ਇਉਂ ਬਣੀ ਜਿਸ ਤਰ੍ਹਾਂ ਭਿਖਾਰੀ ਢੀਠ ਬਣ ਕੇ ਜਾ ਕੇ ਖੜਾ ਹੋ ਜਾਂਦਾ ਏ, ਉਹ ਹਟਦਾ ਨਹੀਂ ਹੈ। ਬੈਠਤ ਹੈ ਜਾਕੇ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰਨਾ ਕੈ ਤੋਰ ਟੂਕ ਤਾਹੇ ਡਾਰ ਹੈ। ਕਹਿੰਦੇ ਉਹ ਲਾਵਾਰਿਸ ਕੁੱਤਾ ਹੁੰਦਾ ਏ, ਉਹ ਕਿਸੇ ਦਰ ਦੀ ਆਸ ਲੈ ਕੇ ਪਹੁੰਚਦਾ ਏ, ਭਾਵੇਂ ਪ੍ਰਸ਼ਾਦੇ ਬੰਦੇ ਕੋਲ ਆਪਣੇ ਜੋਗੇ ਹੋਣ, ਉਹਨੂੰ ਸੋਟਾ ਡੰਡਾ ਵੀ ਮਾਰਿਆ ਜਾਂਦਾ ਏ, ਉਹ ਨਹੀਂ ਹਟਦਾ ਤੇ ਕਰੁਣਾ ਆ ਜਾਂਦੀ ਏ, ਟੁਕੜਾ ਤੋੜ ਕੇ ਕੋਈ ਉਹਦੀ ਝੋਲੀ ਚ ਪਾ ਹੀ ਦਿੰਦਾ ਏ। ਪਾਇਨ ਕੀ ਪਨ ਹੀ ਰਹਿਤ ਪਰ ਹਰੀ ਭਰੀ, ਤਾਹੂ ਕਾਹੂ ਕਾਜ ਕੋਠ ਚਲਤ ਸਮਾਰ ਹੈ। ਕਹਿੰਦੇ ਪੈਰ ਦੀ ਜੁੱਤੀ ਹੁੰਦੀ ਨਾ, ਬੰਦਾ ਬਾਹਰ ਕੱਢ ਕੇ ਆਉਂਦਾ ਏ, ਪਰ ਉਹ ਇੰਤਜ਼ਾਰ ਕਰਦੀ ਹੁੰਦੀ ਮਾਲਕ ਦਾ, ਫਿਰ ਮਾਲਕ ਜਦ ਕਿਤੇ ਤੁਰਦਾ ਏ ਤੇ ਉਹ ਜ਼ਰੂਰ ਪੈਰ ਉਸ ਜੁੱਤੀ ਚ ਪਾਉਂਦਾ ਏ। ਬਿਲਕੁਲ ਇਉਂ ਛਾੜ ਅਹੰਕਾਰ ਛਾਰ ਹੋਏ ਗੁਰੂ ਮਾਰਗ ਮੈਂ, ਕਬਹੂ ਕੈ ਦੀਨ ਕੇ ਦਿਆਲ ਪਗ ਧਾਰ ਹੈ। ਅਹੰਕਾਰ ਨੂੰ ਮਾਰ ਕੇ ਮੰਗਤਾ ਬਣ ਕੇ ਗੁਰੂ ਦਰ ਤੇ ਡਿੱਗ ਪੈ, ਕਦੀ ਤੇ ਗੁਰੂ ਦੀ ਕਿਰਪਾ ਮਿਲ ਜਾਵੇਗੀ, ਬਸ ਉਸੇ ਦਿਨ ਤੋਂ ਗੁਰਮੁਖ ਹੋ ਜਾਵੇਗਾ।
ਜਿਸ ਕੇ ਚਰਨ ਪਖਾਲੀ ਆਹ ਨਾਨਕ ਹੋ ਬਲਿਹਾਰ ਜਾਓ।
ਤੇ ਜਿਹੜਾ ਇੱਕ ਦੇ ਦਰ ਦਾ ਮੰਗਤਾ ਬਣ ਜਾਂਦਾ ਹੈ ਨਾ, ਉਹ ਫਿਰ ਗੁਰਮੁਖ ਹੋ ਜਾਂਦਾ ਹੈ। ਉਹ ਮਨ ਦੇ ਪਿੱਛੇ ਤੁਰ ਕੇ ਜਗ੍ਹਾ ਜਗ੍ਹਾ ਭਟਕਣ ਵਾਲਾ ਮਨਮੁਖ ਨਹੀਂ ਹੁੰਦਾ। ਤੇ ਜਿਹੜਾ ਗੁਰਮੁਖ ਹੋ ਜਾਂਦਾ ਹੈ ਨਾ, ਸਾਹਿਬ ਕਹਿੰਦੇ ਉਸ ਦੇ ਉੱਤੋਂ ਤੇ ਬਲਿਹਾਰੇ ਜਾਂਦਾ ਹਾਂ ਮੈਂ, ਉਸ ਤੋਂ ਵਾਰੀ ਜਾਂਦਾ ਹਾਂ ਜੋ ਪੂਰਾ ਗੁਰਮੁਖ ਹੈ। ਯਾਦ ਰੱਖਣਾ ਮੰਗਤਾ ਬਣਨਾ, ਅਹੰਕਾਰ ਨਾਲ ਕੋਈ ਮੰਗਤਾ ਨਹੀਂ ਬਣ ਸਕਦਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਸਿੰਘਾਸਨ ਉੱਤੇ ਬੈਠਣ ਵਾਲਾ ਮਹਾਰਾਜਾ, ਜਿਹਦਾ ਹੁਕਮ ਕਾਬਲ ਕੰਧਾਰ ਮੁਲਤਾਨ ਕਸ਼ਮੀਰ ਪੂਰੇ ਪੰਜਾਬ ਵਿੱਚ ਚੱਲਦਾ ਏ, ਦੁਸ਼ਮਨ ਥਰ ਥਰ ਕੰਬਦਾ ਏ। ਕਹਿੰਦੇ ਇੱਕ ਦਿਨ ਕੱਲੰ ਕੱਲੇ ਤੁਰ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਏ। ਇੱਥੇ ਉਦੋਂ ਦਾ ਪ੍ਰਸ਼ਾਸਨ ਕੋਤਵਾਲ ਵਜ਼ੀਰ ਦੌੜ ਕੇ ਚਰਨਾਂ ਉੱਤੇ ਡਿੱਗੇ ਤੇ ਕਿਹਾ, ਮਹਾਰਾਜਾ ਜੀ ਇਹ ਕੀ ਖੇਡ ਵਰਤਾਈ ਹੈ, ਤੁਸੀਂ ਦੱਸਿਆ ਹੀ ਨਹੀਂ ਕੱਲਮ ਕੱਲੇ ਤੁਰ ਕੇ ਆ ਗਏ ਹੋ। ਤੁਸੀਂ ਦੱਸਦੇ ਅਸੀਂ ਸ਼ਹਿਰ ਨੂੰ ਸਜਾਉਣਾ ਸੀ, ਗੇਟ ਲਾਉਣੇ ਸਨ, ਬੈਂਡ ਵਾਜਿਆਂ ਨਾਲ ਤੁਹਾਡਾ ਸਵਾਗਤ ਕਰਨਾ ਸੀ, ਮਹਾਰਾਜਾ ਦੀ ਸਵਾਰੀ ਆ ਰਹੀ ਸ਼ਾਨ ਨਾਲ ਆਉਣੀ ਚਾਹੀਦੀ ਹੈ। ਤੇ ਮਹਾਰਾਜਾ ਨੇ ਪਤਾ ਕੀ ਕਿਹਾ, ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਮਹਾਰਾਜਾ ਨਹੀਂ ਆਇਆ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਮੰਗਤਾ ਆਇਆ ਹੈ, ਭਿਖਾਰੀ ਆਇਆ। ਭਿਖਾਰੀ ਆਇਆ ਏ, ਭਿਖਾਰੀਆਂ ਨੂੰ ਸ਼ਾਨ ਸੋਭਦੀ ਨਹੀਂ ਹੈ। ਬਸ ਸਤਸੰਗਤ ਜੀ, ਅਕਸਰ ਅਸੀਂ ਗੁਰੂ ਦਰ ਘੱਟੋ ਘੱਟ ਭਿਖਾਰੀ ਬਣ ਕੇ ਆਈਏ, ਨਹੀਂ ਤੇ ਸਿੱਖ ਤੇ ਬਣ ਕੇ ਆਈਏ ਨਾ, ਸਰਦਾਰ ਬਣ ਕੇ ਨਾ ਆਈਏ, ਸਰਦਾਰ ਬਾਹਰ ਰਹੀਏ। ਸਾਨੂੰ ਸਰਦਾਰੀ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾ ਹੀ, ਤਿੰਨ ਹੀ ਕੋ ਸਰਦਾਰ ਬਣਾਵੋ ਤਬਹਿ ਗੋਬਿੰਦ ਸਿੰਘ ਨਾਮ ਕਹਾਵੋ। ਸਾਨੂੰ ਸਰਦਾਰੀਆਂ ਦਿੱਤੀਆਂ ਨੇ, ਪਰ ਇੱਕ ਗੱਲ ਯਾਦ ਰੱਖਣਾ, ਗੁਰੂ ਦਰਬਾਰ ਵਿੱਚ ਘੱਟੋ ਘੱਟ ਜਿਸ ਗੁਰੂ ਨੇ ਸਾਨੂੰ ਸਰਦਾਰੀ ਦਿੱਤੀ, ਉਹਦੇ ਸਾਹਮਣੇ ਚੌਧਰੀ ਜਾਂ ਸਰਦਾਰ ਬਣ ਕੇ ਨਹੀਂ ਆਉਣਾ, ਉੱਥੇ ਸਿੱਖ ਬਣ ਕੇ ਆਉਣਾ ਏ। ਸਾਨੂੰ ਗੁਰੂ ਨੇ ਸਿੱਖ ਨਾਮ ਦਿੱਤਾ ਏ, ਸਿੱਖ ਦਾ ਅਰਥ ਹੈ ਜੋ ਹਾਲੇ ਸਿੱਖ ਰਿਹਾ ਹੈ, ਤੇ ਜੋ ਸਿੱਖ ਰਿਹਾ ਉਹਨੂੰ ਕਾਹਦਾ ਮਾਣ, ਮਾਣ ਤਾਂ ਉਹ ਕਰੇ ਨਾ ਜੋ ਸਿੱਖ ਚੁੱਕਿਆ ਹੈ। ਜਦ ਗੁਰੂ ਦੀ ਬਾਣੀ ਵਿੱਚੋਂ ਸਾਂਝ ਪਾਉਂਦੇ ਹਾਂ, ਕੁਝ ਦਾਸ ਤੁਹਾਡੇ ਤੋਂ ਸਿੱਖ ਲਵੇ, ਕੁਝ ਤੁਸੀਂ ਮੇਰੇ ਤੋਂ ਸਿੱਖ ਲਓ, ਅਸੀਂ ਸਿੱਖ ਬਣ ਕੇ ਗੁਰੂ ਦੇ ਖਜ਼ਾਨੇ ਵਿੱਚੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਸਰਦਾਰੀ ਲੈ ਲਈ ਪਰ ਉਸ ਜ਼ਿੰਮੇਦਾਰੀ ਨੂੰ ਨਹੀਂ ਸੰਭਾਲ ਸਕੇ। ਕਦੀ ਕਦੀ ਸੋਚਦਾ, ਕਿਸੇ ਘਰ ਦਾ ਬਜ਼ੁਰਗ ਗੁਜ਼ਰ ਜਾਂਦਾ ਏ ਤੇ ਉਹਦਾ ਜਿਹੜਾ ਪੁੱਤਰ ਹੁੰਦਾ ਏ ਨਾ, ਸਮਾਜ ਬਰਾਦਰੀ ਜਾਂ ਗੁਰੂ ਦਰਬਾਰ ਵਿੱਚ ਵੀ ਉਹਨੂੰ ਦਸਤਾਰ ਦਿੱਤੀ ਜਾਂਦੀ ਹੈ, ਉਹਨੂੰ ਪੱਗ ਬਣਾਈ ਜਾਂਦੀ ਹੈ। ਉਹ ਪੱਗ ਕਿਉਂ ਬਣਾਈ ਜਾਂਦੀ ਹੈ? ਇਸ ਕਰਕੇ ਕਿ ਇਸ ਘਰ ਦੀ ਜ਼ਿੰਮੇਦਾਰੀ ਅੱਜ ਤੋਂ ਤੇਰੇ ਉੱਤੇ ਹੈ, ਤੂੰ ਇਸ ਜ਼ਿੰਮੇਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਾ ਹੈ। ਤੇ ਸਾਨੂੰ ਵੀ ਤਾਂ ਪੱਗ ਦਿੱਤੀ, ਸਾਨੂੰ ਵੀ ਤਾਂ ਗੁਰੂ ਨੇ ਇਹ ਦਸਤਾਰ ਦਿੱਤੀ, ਸਿੱਖਾ ਤੂੰ ਸਿੱਖੀ ਸਰੂਪ ਨੂੰ ਸੰਭਾਲਣਾ ਏ, ਤੂੰ ਸਿੱਖ ਪਰਿਵਾਰ ਦਾ ਹਿੱਸਾ ਬਣ ਕੇ ਸਿੱਖੀ ਪਰਿਵਾਰ ਦੀ ਸੰਭਾਲ ਕਰਨੀ ਹੈ, ਤੂੰ ਇਸ ਜ਼ਿੰਮੇਦਾਰੀ ਨੂੰ ਨਿਭਾਉਣਾ ਏ। ਪਰ ਜੇ ਸਿਰ ਉੱਤੇ ਦਸਤਾਰ ਹੋਵੇ, ਚਿਹਰੇ ਉੱਤੇ ਦਾੜਾ ਨਾ ਹੋਵੇ, ਤੇ ਕਾਹਦੀ ਅਸੀਂ ਜ਼ਿੰਮੇਦਾਰੀ ਨਿਭਾਈ? ਜੇ ਕਿਤੇ ਅਸੀਂ ਸਿੱਖੀ ਸਿਧਾਂਤਾਂ ਤੇ ਪਹਿਰਾ ਨਾ ਦੇ ਸਕੇ, ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ, ਪੰਥ ਪ੍ਰਮਾਣਿਤ ਮਰਿਆਦਾ ਅਨੁਸਾਰ ਜੀਵਨ ਨਾ ਜੀ ਸਕੇ, ਤੇ ਅਸੀਂ ਕਾਹਦੀ ਜ਼ਿੰਮੇਦਾਰੀ ਨਿਭਾਈ? ਇਹ ਤਾਂ ਨਿਭਾ ਸਕਾਂਗੇ ਜੇ ਅੰਦਰੋਂ ਅਹੰਕਾਰ ਤਿਆਗ ਦਿਆਂਗੇ ਤੇ ਗੁਰੂ ਵੱਲ ਨਿਮਰਤਾ ਨਾਲ ਆਵਾਂਗੇ। ਤੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਪਹੁੰਚੇ, ਗੋਡੇ ਟੇਕ ਦਿੱਤੇ ਨੇ ਤੇ ਅਰਦਾਸ ਕੀਤੀ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ, ਰਾਜ ਮੇਰਾ ਨਹੀਂ ਹੈ, ਰਾਜ ਤੁਹਾਡਾ ਹੈ। ਮੁਲਤਾਨ ਦੇ ਵਿੱਚ ਅਕਾਲ ਪੈ ਗਿਆ, ਸੋਕਾ ਪੈ ਗਿਆ, ਮੀਂਹ ਨਹੀਂ ਪੈ ਰਿਹਾ ਤੇ ਪ੍ਰਜਾ ਨੇ ਬਗਾਵਤ ਕਰ ਦਿੱਤੀ ਹੈ, ਦੁਸ਼ਮਣ ਹਮਲਾ ਕਰਕੇ ਕਬਜ਼ਾ ਕਰ ਲੈਣਾ ਚਾਹੁੰਦਾ ਹੈ, ਕਿਰਪਾ ਕਰੋ, ਮੰਗਤਾ ਬਣ ਕੇ ਆਇਆ ਹਾਂ। ਮੁਲਤਾਨ ਦੇ ਚ ਮੀਂਹ ਪੈ ਜਾਵੇ, ਬਰਸਾਤ ਪੈ ਜਾਵੇ, ਹਾਲੇ ਅਰਦਾਸ ਕਰਕੇ ਨਿਕਲੇ ਨੇ, ਪਰਿਕਰਮਾ ਵਿੱਚ ਹੀ ਨੇ, ਤੇ ਇਤਿਹਾਸ ਗਵਾਹੀ ਦਿੰਦਾ ਮੁਲਤਾਨ ਦੇ ਵਿੱਚ ਮੀਂਹ ਪੈ ਰਿਹਾ ਸੀ। ਸਾਡੇ ਜੀਵਨ ਵਿੱਚ ਵੀ ਕਿਰਪਾ ਰੂਪੀ ਬਰਸਾਤ ਹੋ ਸਕਦੀ ਹੈ। ਇਹ ਮੀਂਹ ਵਰਸ ਰਿਹਾ ਹੈ, ਭਾਵੇਂ ਇੱਥੇ ਸੁਣ ਰਹੇ ਹੋ, ਭਾਵੇਂ ਘਰ ਬੈਠੇ, ਗੁਰੂ ਦਰਬਾਰ ਤੋਂ ਵਿਚਾਰ ਚਿਮ ਚਿਮ ਵਰਸਾ, ਅੰਮ੍ਰਿਤ ਧਾਰਾ ਮਨ ਪੀਵੈ ਸੁਨ, ਸ਼ਬਦ ਵਿਚਾਰਾ, ਇਹ ਸ਼ਬਦ ਦੀ ਵਿਚਾਰ, ਇਹ ਇੱਕ ਅੰਮ੍ਰਿਤ ਵਰਸ ਰਿਹਾ ਹੈ। ਯਾਦ ਰੱਖਣਾ, ਇਸ ਅੰਮ੍ਰਿਤ ਨੂੰ ਸੰਭਾਲਣ ਦੀ ਜੇ ਜਾਚ ਆ ਜਾਵੇ ਤੇ ਜੀਵਨ ਅੰਮ੍ਰਿਤ ਬਣਦਿਆਂ ਦੇਰ ਨਹੀਂ ਲੱਗੇਗੀ।
ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਹੇ।
ਨਾਨਕ ਜੀ ਆਖਦੇ ਨੇ, ਭਾਵ ਕਿ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਕਹਿ ਰਹੇ ਨੇ ਕਿ ਇਹ ਸੰਸਾਰ ਇੱਕ ਤਰਵਰ ਹੈ, ਇੱਕ ਦਰਖਤ ਹੈ, ਜਿਹਨੂੰ ਇੱਕ ਮੋਹ ਰੂਪੀ ਫਲ ਮਾਲਕ ਵਾਹਿਗੁਰੂ ਜੀ ਨੇ ਲਾ ਦਿੱਤਾ, ਤੇ ਇਹਦੇ ਵਿੱਚ ਦੋ ਪ੍ਰਕਾਰ ਦੇ ਪੰਖੇਰੂ ਨੇ, ਇੱਕ ਮਨਮੁੱਖ ਨੇ, ਇੱਕ ਗੁਰਮੁੱਖ ਨੇ, ਜੋ ਜੀਵ ਪੈਦਾ ਹੋਏ ਨੇ। ਬਾਣੀ ਵਿੱਚ ਇਹ ਵੀ ਕਿਹਾ ਗਿਆ, ਸੰਸਾਰ ਬਰਖ ਕੋ ਦੋਏ ਫਲ ਲਾਏ, ਜਿੱਥੇ ਕਿਹਾ ਨਾ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਰਖ ਕੋ ਦੋਏ ਫਲ ਲਾਏ। ਕਹਿੰਦੇ ਮਾਲਕ ਵਾਹਿਗੁਰੂ ਜੀ ਨੇ ਸੰਸਾਰ ਵਿੱਚ ਅੰਮ੍ਰਿਤ ਵੀ ਪੈਦਾ ਕਰ ਦਿੱਤਾ ਤੇ ਜ਼ਹਿਰ ਵੀ ਪੈਦਾ ਕਰ ਦਿੱਤਾ, ਪਰ ਇੱਥੇ ਦੋ ਪ੍ਰਕਾਰ ਦੇ ਪੰਛੀ ਨੇ। ਇੱਕ ਮਨਮੁੱਖ ਹੈ ਜੋ ਕੇਵਲ ਜ਼ਹਿਰ ਹੀ ਖਾ ਰਿਹਾ ਹੈ, ਜੋ ਮਾਇਆ ਰੂਪੀ ਜ਼ਹਿਰ ਨੂੰ ਇਕੱਠਿਆਂ ਕਰ ਰਿਹਾ ਹੈ। ਇੱਕ ਗੁਰਮੁਖ ਹੈ ਜੋ ਅੰਮ੍ਰਿਤ ਇਕੱਠਾ ਕਰਦਾ ਹੈ ਤੇ ਅੰਮ੍ਰਿਤ ਨਾਲ ਜੁੜਦਾ ਹੈ। ਜੋ ਮਨਮੁੱਖ ਹੁੰਦਾ ਜ਼ਹਿਰ ਨਾਲ ਜੁਲਦਾ ਹੈ ਉਹਦਾ ਜੀਵਨ ਜ਼ਹਿਰੀਲਾ ਹੋ ਜਾਂਦਾ ਹੈ। ਪ੍ਰਿਥੀ ਚੰਦ ਨੇ ਕੇਵਲ ਮਾਇਆ ਰੂਪੀ ਜ਼ਹਿਰ ਇਕੱਠਾ ਕੀਤਾ, ਧੀਰਮਲ ਨੇ ਕੇਵਲ ਮਾਇਆ ਵੱਲ ਧਿਆਨ ਦਿੱਤਾ ਤੇ ਇਉਂ ਹੀ ਰਾਮ ਰਾਏ ਮਾਇਆ ਨੂੰ ਵੇਖ ਕੇ ਭਰਮ ਗਿਆ। ਭਾਵੇਂ ਸੀ ਇਹ ਗੁਰੂ ਪੁੱਤਰ ਪਰ ਜੀਵਨ ਜ਼ਹਿਰੀਲਾ ਹੋ ਗਿਆ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜ਼ਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ। ਗੁਰੂ ਪੁੱਤਰ ਹੋ ਕੇ ਵੀ ਹਾਰ ਗਏ, ਪਰ ਦੂਜੇ ਪਾਸੇ ਜਿਹੜੇ ਗੁਰਮੁਖ ਪੁੱਤਰ ਸਨ ਗੁਰੂ ਅਰਜਨ ਦੇਵ ਸਾਹਿਬ ਜੀ, ਜੀਵਨ ਅੰਮ੍ਰਿਤ ਹੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਸਤਿਗੁਰੂ, ਜੀਵਨ ਅੰਮ੍ਰਿਤ ਹੋ ਗਿਆ। ਬਸ ਜਿਹੜੇ ਗੁਰੂ ਕੇ ਸਿੱਖ ਵੀ ਗੁਰਮੁਖ ਬਣ ਗਏ ਉਹਨਾਂ ਦਾ ਜੀਵਨ ਅੰਮ੍ਰਿਤ ਵਰਗਾ ਹੋ ਗਿਆ।
ਆਵਤ ਜਾਤ ਨਾ ਦਿਸਹੀ ਨਾ ਬਰ ਪੰਖੀ ਤਾਹੇ।
ਕਹਿੰਦੇ ਇਹ ਜਿਹੜੇ ਮਨਮੁਖ ਤੇ ਗੁਰਮੁਖ ਆਉਂਦੇ ਨੇ ਨਾ, ਜਦ ਇਹ ਆਉਂਦੇ ਜਾਂਦੇ ਨੇ ਸੰਸਾਰ ਵਿੱਚ ਜਨਮ ਲੈਂਦੇ ਨੇ, ਕਿੱਥੇ ਕੋਈ ਜਨਮ ਲੈ ਰਿਹਾ ਏ, ਕਿਸ ਤਰੀਕੇ ਦੇ ਨਾਲ ਇਹ ਦੋ ਪ੍ਰਕਾਰ ਦੇ ਪੰਖੀ ਆ ਜਾ ਰਹੇ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਗੁਰਮੁਖ ਬਣ ਜਾਂਦਾ ਹੈ ਉਹ ਜੀਵਨ ਨੂੰ ਜਿੱਤ ਕੇ ਜਾਂਦਾ ਹੈ। ਹਾਰ ਚੱਲੇ ਗੁਰਮੁਖ ਜਗ ਜੀਤਾ। ਦੁਨਿਆਵੀ ਮਨਮੁਖ ਬੰਦੇ ਹਾਰ ਜਾਂਦੇ ਨੇ, ਗੁਰਮੁਖ ਜਗਤ ਨੂੰ ਜਿੱਤ ਕੇ ਜਾਂਦਾ ਹੈ।
ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ।
ਕਹਿੰਦੇ ਮਨਮੁਖ ਬੰਦਾ ਕਈ ਵਾਰੀ ਕਈ ਪ੍ਰਕਾਰ ਦੇ ਰੰਗ ਭੋਗਦਾ ਏ। ਭੋਗੀ ਬੰਦਾ ਕਈ ਪ੍ਰਕਾਰ ਦੇ ਭੋਗ ਭੋਗਦਾ ਹੈ, ਪਰ ਗੁਰਮੁਖ ਜਿਹੜਾ ਨਾ ਉਹ ਨਿਰਵਾਣ ਹੁੰਦਾ ਹੈ। ਸ਼ਬਦ ਦੇ ਕਰਕੇ ਜੀਵਨ ਦੇ ਵਿੱਚ ਉਹ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ, ਉਹਦਾ ਜੀਵਨ ਬੜਾ ਹੀ ਪਵਿੱਤਰ ਹੋ ਜਾਂਦਾ ਹੈ।
ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ।
ਕਹਿੰਦੇ ਉਹ ਵਾਹਿਗੁਰੂ ਜੀ ਦੇ ਰਸ ਦੇ ਵਿੱਚ ਰੰਗ ਕੇ ਉਸ ਫਲ ਦੇ ਵਿੱਚ ਰਤ ਜਾਂਦੇ ਨੇ ਜੋ ਵਾਹਿਗੁਰੂ ਜੀ ਦਾ ਨਾਮ ਰੂਪੀ ਫਲ ਹੈ, ਤੇ ਕਹਿੰਦੇ ਉਹਨਾਂ ਨੂੰ ਇੱਕ ਸੱਚਾ ਨਿਸ਼ਾਨ, ਇੱਕ ਐਸਾ ਟਿੱਕਾ ਮਾਲਕ ਵਾਹਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਹੁੰਦਾ। ਕਰਮ ਸ਼ਬਦ ਨਾ ਤਿੰਨ ਪ੍ਰਕਾਰ ਨਾਲ ਆਇਆ ਗੁਰਬਾਣੀ ਦੇ ਵਿੱਚ। ਕਰਮ ਦਾ ਅਰਥ ਇਹ ਵੀ ਹੈ ਜੋ ਜੀਵਨ ਦੇ ਵਿੱਚ ਅਸੀਂ ਕਰਮ ਕਰਦੇ ਹਾਂ, ਜਿਹੋ ਜਿਹੇ ਕਰਮ ਕਰ ਰਹੇ ਹਾਂ। ਕਰਮ ਦਾ ਅਰਥ ਭਾਗਾਂ ਨੂੰ ਵੀ ਕਿਹਾ ਜਾਂਦਾ ਵੀ ਮੇਰੇ ਭਾਗਾਂ ਵਿੱਚ ਇਹ ਨਹੀਂ, ਮੇਰੇ ਕਰਮਾਂ ਵਿੱਚ ਇਹ ਕੁਝ ਨਹੀਂ, ਤੇ ਕਰਮ ਦਾ ਅਰਥ ਬਖਸ਼ਿਸ਼ ਮਿਹਰ ਵੀ ਹੈ। ਜਿਸ ਤਰ੍ਹਾਂ ਕਿਸੇ ਤੁਸੀਂ ਹਿੰਦੂ ਭਰਾ ਨੂੰ ਪੁੱਛੋ ਬੜਾ ਪ੍ਰਸੰਨ ਨਜ਼ਰ ਆ ਰਿਹਾ ਹੈ, ਖੁਸ਼ ਹੈ, ਉਹ ਕਹਿੰਦਾ ਸਭ ਰਾਮ ਜੀ ਕੀ ਕਿਰਪਾ ਹੈ। ਕਿਸੇ ਸਿੱਖ ਭਰਾ ਨੂੰ ਪੁੱਛੋ ਵੀ ਬੜਾ ਪ੍ਰਸੰਨ ਖੁਸ਼ ਨਜ਼ਰ ਆ ਰਿਹਾ ਹੈ, ਕਹਿ ਦਿੰਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਹੈ ਜਾਂ ਸਭ ਗੁਰੂ ਦੀ ਕਿਰਪਾ ਹੈ। ਪਰ ਕਿਸੇ ਮੁਸਲਮਾਨ ਭਰਾ ਨੂੰ ਪੁੱਛੋ ਨਾ ਬੜਾ ਪ੍ਰਸੰਨ ਨਜ਼ਰ ਆ ਰਿਹਾ ਹੈ, ਤੇ ਉਹ ਕਹਿੰਦਾ ਸਭ ਅੱਲਾਹ ਕਾ ਕਰਮ ਹੈ। ਕਹਿ ਉਹ ਵੀ ਰਿਹਾ ਹੈ ਕਿ ਤੁਰ ਦਰਗਾਹ ਤੋਂ ਕਿਰਪਾ ਇਹ ਵਰਤੀ ਹੈ। ਬਿਲਕੁਲ ਇਉਂ ਮਾਲਕ ਵਾਹਿਗੁਰੂ ਜੀ ਦੇ ਦਰ ਤੋਂ ਜਿਸ ਨੂੰ ਇਹ ਬਰਕਤ ਮਿਲਦੀ ਹੈ ਉਹ ਗੁਰਮੁਖ ਬਣ ਜਾਂਦਾ ਹੈ।
ਪੌੜੇ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵਾ।
ਕਹਿੰਦੇ ਉਹ ਮਾਲਕ ਵਾਹਿਗੁਰੂ ਆਪ ਹੀ ਧਰਤੀ ਹੈ ਤੇ ਆਪ ਹੀ ਉਸ ਧਰਤੀ ਨੂੰ ਵਾਹੁਣ ਵਾਲਾ ਹੈ, ਉਸ ਭੋਏ ਨੂੰ ਉਸ ਜ਼ਮੀਨ ਨੂੰ ਵਾਹੁਣ ਵਾਲਾ ਹੈ, ਆਪ ਹੀ ਉੱਥੋਂ ਫਸਲ ਪ੍ਰਾਪਤ ਕਰਦਾ ਹੈ ਤੇ ਆਪ ਹੀ ਉਸ ਅੰਨ ਨੂੰ ਕਿਤੇ ਪਿਸਵਾਉਂਦਾ ਪੀਂਦਾ ਹੈ ਤੇ ਆਪ ਹੀ ਸਾਰਾ ਕੁਝ ਕਰ ਰਿਹਾ ਹੈ।
ਆਪ ਪਕਾਵੈ ਆਪ ਭਾਂਡੇ ਦੇ ਭਰੋਸਾ ਆਪੇ ਹੀ ਬਹਿ ਖਾਵਾ।
ਇਉਂ ਜਾਣੋ ਕਿ ਹਰ ਇੱਕ ਮਨੁੱਖ ਦੇ ਅੰਦਰ ਉਹੀ ਵਰਤ ਰਿਹਾ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਉਹ ਸਾਰਿਆਂ ਦੇ ਵਿੱਚ ਮੌਜੂਦ ਹੈ ਤੇ ਇਉਂ ਜਾਣੋ ਆਪ ਹੀ ਸਭ ਕੁਝ ਪਕਾ ਰਿਹਾ ਏ, ਆਪ ਹੀ ਭਾਂਡੇ ਚ ਬਣਾ ਕੇ ਤੇ ਪਰੋਸ ਕੇ ਦੇ ਰਿਹਾ ਇਹ, ਤੇ ਆਪ ਹੀ ਬਹਿ ਕੇ ਖਾ ਰਿਹਾ ਹੈ।
ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵਾ।
ਕਹਿੰਦੇ ਉਹ ਆਪ ਹੀ ਜਲ ਹੈ, ਆਪ ਹੀ, ਕਿਉਂਕਿ ਉਹ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਂਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਜੇ ਸਾਰਿਆਂ ਦੇ ਵਿੱਚੋਂ ਰਮਿਆ ਹੋਇਆ ਏ, ਕਹਿੰਦੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵਾ। ਉਹ ਜੇ ਭੋਜਨ ਛਕਾ ਰਿਹਾ ਕਿਸੇ ਨੂੰ ਤੇ ਵਿੱਚ ਬੈਠ ਕੇ ਆਪ ਹੀ ਛਕ ਰਿਹਾ ਏ, ਜੇ ਕਿਸੇ ਨੂੰ ਜਲ ਦੇ ਰਿਹਾ ਪਾਣੀ ਪਿਵਾ ਰਿਹਾ ਏ, ਉਹ ਆਪ ਹੀ ਪਾਣੀ ਪਿਵਾ ਰਿਹਾ ਤੇ ਪੀ ਰਿਹਾ ਏ। ਤੇ ਛਿੰਗਾ, ਕਈ ਵਾਰੀ ਤੁਸੀਂ ਵੇਖੋ ਕੋਈ ਹਸਤੀਆਂ ਜਾਂ ਕੋਈ ਸਤਿਕਾਰਤ ਲੋਕ ਆਉਂਦੇ ਨੇ ਘਰ ਦੇ ਚ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਏ ਤੇ ਉਹਨਾਂ ਨੂੰ ਪਾਣੀ ਨਾਲ ਹੱਥ ਧੁਆਏ ਜਾਂਦੇ ਨੇ ਤੇ ਫਿਰ ਉਹ ਚੁੱਲੀ ਭਰਦੇ ਨੇ, ਕੁੱਲਾ ਵੀ ਕਰਦੇ ਨੇ ਤੇ ਫਿਰ ਛਿੰਗਾ ਉਹਨਾਂ ਨੂੰ ਇੱਕ ਇਹੋ ਜਿਹੀ ਲੱਕੜ ਜੀ ਛੋਟੀ ਬਰੀਕ ਦਿੱਤੀ ਜਾਂਦੀ ਹੈ ਜਿਹਦੇ ਨਾਲ ਉਹ ਆਪਣੇ ਦੰਦ ਸਾਫ਼ ਕਰਦੇ ਨੇ। ਸਾਹਿਬ ਕਹਿੰਦੇ ਜਿਤਨੇ ਵੀ ਇਹ ਕਰਮ ਹੋ ਰਹੇ ਨੇ ਇਹਨਾਂ ਵਿੱਚ ਤੂੰ ਆਪ ਹੀ ਹੈ ਤੇ ਆਪ ਹੀ ਕਰਵਾ ਰਿਹਾ ਹੈ।
ਆਪੇ ਸੰਗਤ ਸਦ ਬਹਾਲਾ ਆਪੇ ਵਿਦਾ ਕਰਾਵਾ।
ਕਹਿੰਦੇ ਤੂੰ ਆਪ ਹੀ ਕਿਤੇ ਸੰਗਤ ਨੂੰ ਬੁਲਾਉਂਦਾ ਏ ਤੇ ਆਪ ਹੀ ਬਿਠਾ ਕੇ ਤੇ ਪਿਆਰ ਨਾਲ ਲੰਗਰ ਛਕਾਉਂਦਾ ਏ ਤੇ ਆਪੇ ਹੀ ਵਿਦਾ ਕਰਦਾ ਹੈ। ਇਹ ਜੋ ਸਤਸੰਗਤ ਦੇ ਵਿੱਚ ਤੁਸੀਂ ਬੈਠੇ ਹੋ ਨਾ, ਇੱਥੇ ਵਿੱਚ ਸੰਗਤ ਹਰ ਪਬ ਵਸੈ ਜੀਓ, ਇੱਥੇ ਵੀ ਵਾਹਿਗੁਰੂ ਵਸ ਰਿਹਾ ਏ, ਇੱਥੇ ਵੀ ਤੁਹਾਨੂੰ ਇਹ ਭੋਜਨ ਜੋ ਛਕਾ ਰਿਹਾ ਏ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵਧ ਦੋ ਜਾਈ। ਇਹ ਭੋਜਨ ਵੀ ਮਾਲਕ ਵਾਹਿਗੁਰੂ ਛਕਾ ਰਿਹਾ ਏ ਤੇ ਬਾਹਰ ਦਾ ਭੋਜਨ ਤਨ ਦੀ ਖੁਰਾਕ ਵੀ ਉਸ ਤੋਂ ਬਿਨਾਂ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦੀ।
ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵਾ।
ਜਿਸ ਉੱਤੇ ਉਹ ਆਪ ਮਾਲਕ ਵਾਹਿਗੁਰੂ ਕਿਰਪਾਲੂ ਹੁੰਦਾ ਏ ਉਹਨੂੰ ਕਿਤੇ ਹੁਕਮ ਮਨਾਉਂਦਾ। ਹੁਕਮ ਦੀ ਖੇਡ ਹਰ ਕੋਈ ਨਹੀਂ ਮੰਨ ਸਕਦਾ। ਹੁਕਮ ਜਿਸ ਵੇਲੇ ਭਾਣੇ ਵਰਤੇ ਨੇ ਅਨੰਦਪੁਰ ਸਾਹਿਬ ਦੇ ਕਿਲੇ, ਹਰ ਇੱਕ ਨੇ ਹੁਕਮ ਥੋੜਾ ਗੁਰੂ ਦਾ ਮੰਨਿਆ ਸੀ। ਇਹ ਵੱਖਰੀ ਗੱਲ, ਉਹ 43 ਸਿੰਘ 40 ਸਿੰਘ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ 3 ਸਿੰਘ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜੋ ਸਤਿਗੁਰੂ ਨਾਲ ਤੁਰੇ ਤੇ 2 ਵੱਡੇ ਸਾਹਿਬਜ਼ਾਦੇ, ਇਹ ਵੇਖਣ ਦੀ ਗੱਲ ਸੀ ਕਿ ਹੁਕਮ ਨੂੰ ਮੰਨਣਾ। ਤੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ, ਜਦ ਪਰਿਵਾਰ ਵਿਛੋੜਾ ਹੋ ਗਿਆ, ਬੁੱਢੜੀ ਦਾ ਮਾਂ ਨਜ਼ਰ ਨਹੀਂ ਆਉਂਦੀ, ਮਹਿਲ ਨਜ਼ਰ ਨਹੀਂ ਆਉਂਦੇ, ਛੋਟੇ 2 ਲਾਲ ਨਜ਼ਰ ਨਹੀਂ ਆਉਂਦੇ, ਤੇ ਚਮਕੌਰ ਦੇ ਗੜੀ ਦੇ ਵਿੱਚ ਸਤਿਗੁਰੂ ਜੀ ਉਦੋਂ ਵੀ ਕਹਿ ਰਹੇ ਨੇ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਹੈ, ਤੇਰੇ ਰਹੇਂਗੇ, ਤੇਰੇ ਜਿਸ ਹਾਲ ਮੇ ਰੱਖੇ ਵਹੀ ਹਾਲ ਹੈ ਅੱਛਾ, ਜੁਜ ਸ਼ੁਕਰ ਕਿ ਜ਼ੁਬਾਨ ਪੇ ਆਨੇ ਕਾਨੀ ਸ਼ਿਕਵਾ, ਮੇਰੀ ਜ਼ੁਬਾਨ ਤੇ ਸ਼ਿਕਾਇਤ ਨਹੀਂ ਆਵੇਗੀ। ਤੇ ਹੁਕਮ, 5-5 ਸਿੰਘ ਨਿਤਰਦੇ ਨੇ, ਲੱਖਾਂ ਦੀ ਤਾਦਾਦ ਨਾਲ ਲੜਦੇ ਨੇ, ਤੇ ਫਿਰ ਦੋਵੇਂ ਸਾਹਿਬਜ਼ਾਦੇ ਕਿਸ ਤਰੀਕੇ ਦੇ ਨਾਲ ਜੰਗ ਦੇ ਮੈਦਾਨ 'ਚ ਉਤਰਦੇ ਨੇ ਤੇ ਬਿਜਲੀ ਵਰਗੀ ਫੁਰਤੀ ਨਾਲ ਉਹ ਲੜ ਰਹੇ ਨੇ। ਜਦ ਕਲਮ ਕੱਲੇ ਹੁੰਦੇ ਨੇ ਉਦੋਂ ਵੀ ਲੱਗਦਾ ਇਉਂ ਹੈ ਕਿ ਮੌਤ ਡਰਾਉਣਾ ਚਾਹੁੰਦੀ ਹੈ, ਪਰ ਇਹ ਮੌਤ ਨਾਲ ਮਖੌਲ ਕਰਦੇ ਨੇ ਤੇ ਮੌਤ ਨੂੰ ਇਹਨਾਂ ਦੇ ਸਾਹਮਣੇ ਝੁੱਕ ਕੇ ਸਲਾਮ ਕਰਨਾ ਪੈਂਦਾ, ਹੁਕਮ ਮੰਨਣਾ। ਹੁਕਮ ਦੀ ਖੇਡ ਬੜੀ ਔਖੀ ਹੈ। ਜੋ ਆਸ਼ਿਕ ਹੋਤੇ ਹੈ ਮੌਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਸ਼ਰੀਰ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ। ਮੌਤ ਡਰਾ ਨਹੀਂ ਪਾ ਰਹੀ ਤੇ ਦਾਦ ਦਿੰਦਾ ਇੱਕ ਅਦੀਬ। ਕਹਿੰਦੇ ਸਾਹਿਬਜ਼ਾਦਿਆਂ ਦੀ ਜੰਗ ਅਤੇ ਸਿੰਘਾਂ ਦੀ ਜੰਗ ਇਹ ਵੇਖ ਕੇ ਦਾਦ ਦੇਤੀ ਹੈ ਗਰਦਿਸ਼ੇ ਦੌਰਾਂ ਜ਼ਿੰਦਗੀ ਇਹਤਰਾਮ ਕਰਤੀ ਹੈ ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ ਹੁਕਮ ਕੌਣ ਮੰਨਦਾ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨੇ ਨਾਮ ਤੇ ਭੋਏ ਪਹਾਰ ਥੀਏ ਜਿਨ੍ਹਾਂ ਦਾ ਇਸ਼ਕ ਉੱਥੇ ਪਹੁੰਚ ਜਾਂਦਾ ਏ ਉਹ ਹੁਕਮ ਮੰਨਦਾ ਹੈ ਚਾਰ ਚਾਰ ਸਾਹਿਬਜ਼ਾਦੇ ਵਾਰ ਕੇ ਪਰਿਵਾਰ ਵਾਰ ਕੇ ਵੀ ਜੋ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਮੰਨਦੇ ਨੇ ਗੱਲ ਕਹਿ ਕੇ ਅੱਗੇ ਵਧਾਂ ਕਿ ਜਦ ਸਾਕਾ ਚਮਕੌਰ ਸਾਹਿਬ ਵਾਪਰ ਗਿਆ ਸਤਿਗੁਰੂ ਜੀ ਚਮਕੌਰ ਗੜੀ ਨੂੰ ਛੱਡ ਕੇ ਨਿਕਲੇ ਨੇ ਤਿੰਨ ਸਿੰਘ ਨਾਲ ਤੁਰੇ ਨੇ ਤੇ ਚਾਨੀ ਰਾਤ ਹੈ ਤੇ ਲਾਸ਼ਾਂ ਚੜੀਆਂ ਨੇ ਜੰਗ ਦੇ ਮੈਦਾਨ 'ਚ ਅਚਾਨਕ ਮੇਰੇ ਸਤਿਗੁਰੂ ਦੇ ਚਰਨ ਕਿਸੇ ਕੱਪੜੇ 'ਚ ਅੜ ਗਏ ਨੇ ਵੇਖਦੇ ਕੀ ਨੇ ਕਿ ਬਾਬਾ ਅਜੀਤ ਸਿੰਘ ਦਾ ਪਵਿੱਤਰ ਸਰੀਰ ਸ਼ਹੀਦ ਹੋਇਆ ਪਿਆ ਹੈ ਨਿਰਮੋਹ ਸਤਿਗੁਰੂ ਅਸੀਸ ਦੇ ਕੇ ਅੱਗੇ ਵੱਧ ਕੇ ਵੇਖਦੇ ਕੀ ਨੇ ਬਾਬਾ ਜੁਝਾਰ ਸਿੰਘ ਦਾ ਸਰੀਰ ਟੋਟੇ ਟੋਟੇ ਹੋਇਆ ਪਿਆ ਹੈ ਮਰ ਗਏ ਜਵਾਨ ਪੁੱਤਰਾਂ ਦੀ ਜੇ ਤਸਵੀਰ ਵੀ ਸਾਹਮਣੇ ਆ ਜਾਵੇ ਭੁੱਬਾਂ ਨਿਕਲ ਜਾਂਦੀਆਂ ਨੇ ਤੇ ਜੇ ਲੋਥਾਂ ਸਾਹਮਣੇ ਪਈਆਂ ਹੋਣ ਟੱਕਰ ਮਾਰ ਕੇ ਟੱਕਰਾਂ ਦੀਵਾਰਾਂ ਨਾਲ ਲੋਕ ਆਪਣੇ ਸਿਰ ਤੋੜ ਲੈਂਦੇ ਨੇ ਇਹ ਵੀ ਤਾਂ ਪਿਤਾ ਹੈ ਨਾ ਜਿਸ ਤਰ੍ਹਾਂ ਸਤਿਗੁਰੂ ਅੱਗੇ ਵਧੇ ਪਿੱਛੋਂ ਕੱਪੜਾ ਛੰਡਣ ਦੀ ਆਵਾਜ਼ ਆਈ ਹੈ ਸਤਿਗੁਰੂ ਨੇ ਪਿੱਛੇ ਮੁੜ ਕੇ ਵੇਖਿਆ ਕੀ ਵੇਖਦੇ ਨੇ ਕਿ ਭਾਈ ਦਇਆ ਸਿੰਘ ਨੇ ਆਪਣੇ ਕਮਰ ਕਸੇ ਦਾ ਕੱਪੜਾ ਖੋਲਿਆ ਉਹਨੂੰ ਛੰਡਿਆ ਏ ਤੇ ਬਾਬਾ ਅਜੀਤ ਸਿੰਘ ਦੇ ਸਰੀਰ ਉੱਤੇ ਪਾਉਣ ਲੱਗੇ ਨੇ ਸਾਹਿਬ ਕਹਿੰਦੇ ਰੁਕ ਜਾਓ ਕੀ ਕਰਨ ਲੱਗੇ ਹੋ ਕਹਿਣ ਲੱਗੇ ਸਤਿਗੁਰੂ ਤੁਸੀਂ ਦੱਸੋ ਤੁਹਾਡੇ ਤੀਰਾਂ ਨੂੰ ਸੋਨਾ ਕਿਉਂ ਲੱਗਿਆ ਹੁੰਦਾ ਏ ਇਸ ਕਰਕੇ ਲੱਗਿਆ ਹੁੰਦਾ ਏ ਕਿ ਤੀਰ ਦੁਸ਼ਮਣ ਨੂੰ ਵੀ ਲੱਗੇ ਤੇ ਉਹਦੇ ਸੰਸਕਾਰ ਦਾ ਜਾਂ ਦਫਨਾਉਣ ਦਾ ਇੰਤਜ਼ਾਮ ਕੀਤਾ ਜਾ ਸਕੇ ਮੇਰੇ ਸਤਿਗੁਰੂ ਦੁਸ਼ਮਣਾਂ ਲਈ ਵੀ ਤੂੰ ਇੰਤਜ਼ਾਮ ਕਰਦਾ ਏ ਅੱਜ ਉਹ ਵੇਲਾ ਨਹੀਂ ਤੇ ਸਿੰਘਾਂ ਨੇ ਚੰਦਨ ਦੀ ਚਿਖਾ ਤਿਆਰ ਕਰਨੀ ਸੀ ਰੇਸ਼ਮ ਦੇ ਵਸਤਰ ਆਉਣੇ ਸਨ ਪਰ ਅੱਜ ਇਹ ਕਮਰ ਕਸੇ ਦਾ ਕੱਪੜਾ ਮੈਂ ਸੋਚਿਆ ਇਹੀ ਤੇਰੇ ਪੁੱਤਰ ਉੱਤੇ ਪਾ ਦਿਆਂ ਸਾਹਿਬ ਕਹਿਣ ਲੱਗੇ ਦਇਆ ਸਿੰਘ ਇੱਥੇ ਕੇਵਲ ਅਜੀਤ ਸਿੰਘ ਜੁਝਾਰ ਸਿੰਘ ਨਹੀਂ ਇੱਥੇ ਮੇਰੇ ਕਈ ਜਿਗਰ ਦੇ ਟੋਟੇ ਸਿੰਘ ਸ਼ਹੀਦ ਹੋਏ ਪਏ ਨੇ ਜੇ ਤੇਰੇ ਕੋਲ ਇਤਨਾ ਕੱਪੜਾ ਹੈ ਕਿ ਤੂੰ ਪਿਆਰੇ ਭਾਈ ਹਿੰਮਤ ਸਿੰਘ ਮੋਹਕਮ ਸਿੰਘ ਉੱਤੇ ਵੀ ਪਾ ਸਕਦਾ ਹੈ ਤੇ ਇਹ ਕੱਪੜਾ ਅਜੀਤ ਜੁਝਾਰ ਉੱਤੇ ਵੀ ਪਾ ਦੇ ਨਹੀਂ ਤੇ ਕੱਪੜਾ ਨਾ ਪਾ ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਤੋਂ ਵੱਧ ਕੇ ਆਪਣੇ ਪੁੱਤਰਾਂ ਨੂੰ ਪਿਆਰ ਕਰਦੇ ਸੀ
ਸੂਹੀ ਮਹੱਲਾ ਪੰਜਵਾ ਘਰ ਮਹਿ ਠਾਕੁਰ ਨਦਰ ਨਾ ਆਵਾ
ਘਰ ਦੇ ਵਿੱਚ ਇਹ ਜੋ ਲੜੀਵਾਰ ਸ਼ਬਦ ਸੂਹੀ ਰਾਗ ਦਾ ਮਹਿਲਾ ਪੰਜਵਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕਹਿੰਦੇ ਘਰ ਮਹਿ ਠਾਕੁਰ ਨਦਰ ਨਾ ਆਵੈ ਘਰ ਦੇ ਵਿੱਚ ਮਾਲਕ ਵਾਹਿਗੁਰੂ ਵਸਿਆ ਹੋਇਆ ਹੈ ਉਹ ਅੰਦਰ ਹੀ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਤੇ ਫਿਰ ਕਰਦੇ ਕੀ ਨੇ
ਗੱਲ ਮੈਂ ਪਾਹਣ ਲੈ ਲਟਕਾਵਾ
ਤੇ ਇੱਕ ਭਗਵਾਨ ਬਣਾ ਕੇ ਪੱਥਰ ਨੂੰ ਕਈ ਵਾਰੀ ਗਲੇ ਦੇ ਚ ਲਮਕਾ ਲੈਂਦੇ ਨੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੈ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ਼ਕੋ ਬਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਝੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਹੈਰਾਨ ਹੁੰਦਾ ਵਾਂ ਕਿ ਇੱਕ ਬੰਦਾ ਪੱਥਰ ਦੀ ਮੂਰਤ ਨੂੰ ਬਣਵਾ ਕੇ ਲਿਆਉਂਦਾ ਹੈ ਅਸਥਾਪਿਤ ਕਰਦਾ ਤੇ ਕਹਿੰਦਾ ਭਗਵਾਨ ਮੈਂ ਬਣਵਾ ਕੇ ਲਿਆ ਆ ਇਹਨੂੰ ਅਸਥਾਪਿਤ ਮੈਂ ਕਰ ਰਿਹਾ ਹਾਂ ਬੰਦਾ ਭਗਵਾਨ ਨੂੰ ਬਣਾ ਰਿਹਾ ਜਾਂ ਭਗਵਾਨ ਬੰਦੇ ਨੂੰ ਬਣਾਉਂਦਾ ਜੇ ਬੰਦਾ ਭਗਵਾਨ ਨੂੰ ਬਣਾ ਰਿਹਾ ਅੱਜ ਬਣਾਵੇਗਾ ਕੱਲ ਮਿਟਾ ਵੀ ਦਏਗਾ ਅੱਜ ਉੱਚੀ ਜਗ੍ਹਾ ਤੇ ਬਿਠਾਵੇਗਾ ਕੱਲ ਥੱਲੇ ਵੀ ਉਤਾਰ ਦਏਗਾ ਨਹੀਂ ਮਾਲਕ ਵਾਹਿਗੁਰੂ ਬੰਦੇ ਨੂੰ ਬਣਾਉਂਦਾ ਬੰਦਾ ਨਹੀਂ ਪਾਖਾਣ ਗੱਢ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤਾਂ ਗੱਢਣ ਹਾਰੇ ਖਾਓ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੰਗ ਤਰਾਸ਼ ਨੇ ਪੱਥਰ ਦੀ ਛਾਤੀ ਉੱਤੇ ਪੈਰ ਰੱਖ ਕੇ ਉਹਨੂੰ ਘੜਿਆ ਤੇ ਹਥੋੜੀ ਸ਼ੈਣੀ ਦੇ ਵਾਰ ਕੀਤੇ, ਜਿਹਨੇ ਇਤਨੀ ਬੇਅਦਬੀ ਕੀਤੀ। ਜੇ ਭਗਵਾਨ ਹੁੰਦਾ ਤਾਂ ਪਹਿਲਾਂ ਉਹਨੂੰ ਖਾ ਜਾਂਦਾ, ਭਾਵ ਕੀ ਗੱਲ ਮੈਂ ਪਾਹਣ ਲੈ ਲਟਕਾਵੈ।
ਭਰਮੇ ਭੁੱਲਾ ਸਾਕਤ ਫਿਰਤਾ,
ਕਹਿੰਦੇ ਸਾਕਤ ਬੰਦਾ ਭਰਮਾਂ ਵਿੱਚ ਇਹੋ ਜਿਹੇ ਕਰਮ ਕਰਦਾ ਫਿਰਦਾ ਰਹਿੰਦਾ ਹੈ, ਪਰ ਗੱਲ ਨੂੰ ਸਮਝਦਾ ਨਹੀਂ ਹੈ।
ਨੀਰ ਬਿਰੋਲਾ ਖੱਪ ਖੱਪ ਮਰਦਾ,
ਉਹ ਪਾਣੀ ਨੂੰ ਰਿੜਕ ਰਿਹਾ ਹੈ ਤੇ ਖੱਪ ਖੱਪ ਕੇ ਮਰਦਾ ਕਿ ਮੈਨੂੰ ਮੱਖਣ ਕਿਉਂ ਨਹੀਂ ਪ੍ਰਾਪਤ ਹੁੰਦਾ। ਪਾਣੀ ਵਿੱਚੋਂ ਮੱਖਣ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ।
ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ,
ਕਹਿੰਦੇ ਜਿਸ ਪੱਥਰ ਨੂੰ ਉਹ ਠਾਕੁਰ ਕਹਿੰਦਾ ਹੈ,
ਉਹ ਪਾਹਣ ਲੈ ਉਸ ਕੋ ਡੁੱਬਤਾ,
ਕਹਿੰਦੇ ਉਹੀ ਪੱਥਰ ਕਈ ਵਾਰੀ ਉਹਨੂੰ ਲੈ ਡੁੱਬਦਾ ਹੈ, ਭਾਵ ਕਿ ਭੁਲੇਖਿਆਂ ਦੇ ਵਿੱਚ ਹੀ ਜੀਵਨ ਗਰਕ ਹੋ ਜਾਂਦਾ ਹੈ ਤੇ ਜੀਵਨ ਕਿਸੇ ਪਾਸੇ ਲੱਗਦਾ ਨਹੀਂ ਹੈ।
ਗੁਨਹਗਾਰ ਲੂਣ ਹਰਾਮੀ,
ਕਹਿੰਦੇ ਬੰਦਾ ਗੁਨਹਗਾਰ ਹੋ ਜਾਂਦਾ ਹੈ, ਲੂਣ ਹਰਾਮੀ ਹੋ ਜਾਂਦਾ। ਬੇਨਤੀ ਕਰਦੇ ਹਾਂ, ਲੂਣ ਹਰਾਮੀ ਕਿਤੇ ਇਹ ਨਾ ਸੋਚ ਲੈਣਾ ਕਿ ਕਿਸੇ ਦਾ 1000 ਰੁਪਏ ਕਿਲੋ ਦਾ ਮਿਠਾਈ ਦਾ ਡੱਬਾ ਖਾ ਕੇ ਤੇ ਹਰਾਮ ਕਰ ਦਈਏ, ਜਾਂ ਲੱਖਾਂ ਕਰੋੜਾਂ ਕਿਸੇ ਨੇ ਸਾਡੇ ਤੋਂ ਵਾਰੇ ਉਹ ਹਰਾਮ ਕਰ ਦਈਏ, ਪਰ ਲੂਣ ਖਾ ਕੇ ਹਰਾਮ ਨਹੀਂ ਕਰਨਾ। ਨਹੀਂ, ਲੂਣ ਸਭ ਤੋਂ ਸਸਤੀ ਚੀਜ਼ ਹੈ। ਭਾਵ ਕੀ ਕਿਸੇ ਨੇ ਕੁਝ ਜ਼ਿਆਦਾ ਕੀਤਾ ਹੈ ਤੇ ਉਪਕਾਰ ਕਦੀ ਨਹੀਂ ਭੁਲਾਉਣਾ, ਪਰ ਜੇ ਤੂੰ ਲੂਣ ਦੀ ਚੁਪਟੀ ਵੀ ਕਿਸੇ ਦੀ ਖਾ ਲਈ ਹੈ ਨਾ, ਤੇ ਸੱਜਣਾ ਫਿਰ ਲੂਣ ਤੱਕ ਵੀ ਹਰਾਮ ਨਹੀਂ ਕਰਨਾ, ਕਿਉਂਕਿ ਲੂਣ ਸਭ ਤੋਂ ਸਸਤੀ ਚੀਜ਼ ਹੈ।
ਪਾਹਣ ਨਾਵ ਨਾ ਪਾਰ ਗਰਾਮੀ,
ਕਹਿੰਦੇ ਇਸ ਪੱਥਰ ਦੇ ਨਾਲ ਕੋਈ ਵੀ ਪਾਰ ਨਹੀਂ ਲੱਗ ਸਕਦਾ।
ਗੁਰਮਿਲ ਨਾਨਕ ਠਾਕੁਰ ਜਾਤਾ,
ਕਹਿੰਦੇ ਗੁਰੂ ਨੂੰ ਮਿਲ ਕੇ ਨਾਨਕ ਜੀ ਆਖਦੇ ਨੇ ਕਿ ਉਸ ਮਾਲਕ ਵਾਹਿਗੁਰੂ ਜੀ ਨੂੰ ਜਾਣਿਆ ਜਾ ਸਕਦਾ ਹੈ। ਸਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਜਿਹਨੇ ਜਾਣਿਆ ਹੈ ਉਹੀ ਤਾਂ ਦੱਸੇਗਾ ਨਾ, ਜੋ ਜਾਣਦਾ ਹੀ ਨਹੀਂ ਉਹ ਕੀ ਦੱਸ ਸਕੇਗਾ।
ਜਲ ਥਲ ਮਹੀਅਲ ਪੂਰਨ ਵਿਧਾਤਾ,
ਕਹਿੰਦੇ ਹੁਣ ਜਾ ਕੇ ਸਮਝ ਆਈ ਕਿ ਕੋਈ ਇੱਕ ਪੱਥਰ ਗਲੇ 'ਚ ਲਮਕਾ ਕੇ ਉਹਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਉਹ ਭਗਵਾਨ, ਉਹ ਮਾਲਕ ਵਾਹਿਗੁਰੂ ਤੇ ਜਲ ਦੇ ਵਿੱਚ, ਥਲ ਦੇ ਵਿੱਚ, ਮਹਿਤਲ ਇਸ ਸੰਸਾਰ ਦੇ ਵਿੱਚ ਹਰ ਜਗ੍ਹਾ ਪੂਰਨ ਵਿਧਾਤਾ, ਪੂਰ ਰਹਿਓ ਸਰਬ ਠਾਈ, ਜਹ ਜਹ ਪੇਖੋ ਤੈਂ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਬਸ ਵੇਖਣ ਵਾਲੀ ਅੱਖ ਹੋਵੇ ਤੇ ਦਿਲ ਵਿੱਚ ਤਾਂਗ ਹੋਵੇ। ਭਾਈ ਸਾਹਿਬ ਜੀ ਕਹਿੰਦੇ, ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ। ਸੱਜਣਾ ਤੇਰੇ ਦਿਲ ਦੇ ਚ ਤਾਂਗ ਹੋਵੇ ਉਸ ਪਿਆਰੇ ਨੂੰ ਵੇਖਣ ਦੀ, ਉਹ ਤੇ ਅੰਦਰ ਹੀ ਵਸਿਆ ਹੋਇਆ ਏ। ਦਿਲ ਕੇ ਆਈਨੇ ਮੈਂ ਛੁਪਾ ਰੱਖੀ ਹੈ ਤਸਵੀਰੇ ਯਾਰ, ਜਬ ਜਰਾ ਗਰਦਨ ਝੁਕਾਈ ਦੇਖ ਲਈ। ਉਹ ਅੰਦਰ ਹੀ ਵਸਦਾ, ਪਰ ਖੋਜ ਆਰੰਭ ਤਾਂ ਹੋਵੇ। ਸੁਣ ਯਾਰ ਹਮਾਰੇ ਸੱਜਣ, ਹਉ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆਂ। ਜੇ ਖੋਜ ਆਰੰਭ ਹੋ ਜਾਵੇ ਉਹਨੂੰ ਵੇਖਿਆ ਜਾ ਸਕਦਾ ਹੈ। ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ, ਵੇਖਣ ਵਾਲੀ ਅੱਖ ਹੋਵੇ ਤੁਸੀਂ ਹਰ ਇੱਕ ਵਿੱਚੋਂ ਉਹਨੂੰ ਵੇਖ ਸਕਦੇ ਹੋ। ਮਾਂ ਬਾਪ ਵਿੱਚੋਂ, ਪੁੱਤਰ ਬੇਟੀ ਵਿੱਚੋਂ, ਪਤਨੀ ਵਿੱਚੋਂ ਤੁਸੀਂ ਵਾਹਿਗੁਰੂ ਨੂੰ ਵੇਖ ਸਕਦੇ ਹੋ, ਪਤੀ ਵਿੱਚੋਂ ਵੇਖ ਸਕਦੇ ਹੋ। ਬਸ ਨਹੀਂ ਵੇਖਦੇ ਹਾਂ ਤਾਂ ਹੀ ਅੱਜ ਸਤਿਕਾਰ ਕਿਸੇ ਦਾ ਵੀ ਨਹੀਂ ਰਹਿ ਗਿਆ ਹੈ। ਯਤਨ ਕਰੋ ਕਿ ਰਿਸ਼ਤਿਆਂ ਵਿੱਚੋਂ ਵੀ ਰੱਬ ਨੂੰ ਵੇਖੋ ਅਤੇ ਇੱਕ ਦੂਜੇ ਨਾਲ ਪਿਆਰ ਸਤਿਕਾਰ ਰੱਖੋ। ਧੰਨਵਾਦੀ ਹਾਂ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦੀ ਸਰਬੱਤ ਸਾਧ ਸੰਗਤ ਦਾ, ਜਿਨ੍ਹਾਂ ਨੇ ਬੜੀ ਇਕਾਗਰਤਾ ਨਾਲ ਸੁਣਿਆ। ਧੰਨਵਾਦੀ ਹਾਂ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ। ਵਾਹਿਗੁਰੂ ਕਿਰਪਾ ਕਰੇ, ਦੇਹ ਰੁਕਤਾ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਇਹ ਸੇਵਾਵਾਂ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਤੋਂ ਵੀ ਲੈਂਦੇ ਰਹਿਣ ਅਤੇ ਆਪਾਂ ਸਰਬਤ ਸਾਧ ਸੰਗਤ ਤੋਂ ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ। ਤੇਗ ਬਹਾਦੁਰ ਸਿਮਰਿਆ ਹਰਿ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ।
ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।